ਦੋਹਰਾ ਸਬਰ ਵਾਲ ਸਿੱਖ ਤੀਰਥਾ ਆਏ ਗੁਰੂ ਕੇ ਪਾਸ ਨਮਸਕਾਰ ਕਰ ਬੈਠਗਾ ਤਰੇ ਸ਼ਰੇ ਕੀ ਆਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਦਸ ਪਾਤਸ਼ਾਹਾਂ ਦੀ ਆਤਮਕ ਜੋਤ ਜਹਰਾਂ ਜਹੂਰ ਹਾਜ਼ਰਾਂ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਣਾ ਕਮਲਾਂ ਚ ਜੁੜ ਬੈਠੇ ਸਤਿਗੁਰੂ ਜੀ ਦਾ ਖਾਸ ਰੂਪ ਪਰਮ ਸਨਮਾਨ ਯੋਗ ਸਤਿਕਾਰ ਯੋਗ ਗੁਰੂ ਖਾਲਸਾ ਸਾਧ ਸੰਗਤ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁੜ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਚੱਲ ਰਿਹਾ ਪਾਵਨ ਇਤਿਹਾਸ, ਸਤਿਗੁਰੂ ਜੀ ਦੇ ਇਤਿਹਾਸ ਦੀ ਪਾਵਨ ਲੜੀਵਾਰ ਕਥਾ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਨਾਲ ਆਪ ਜੀ ਸਰਵਣ ਕਰ ਰਹੇ। ਜਗਤ ਗੁਰੂ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਆਪਣੇ ਤਿੰਨਾਂ ਪੁੱਤਰਾਂ ਦੀ ਪਰਖ ਕਰ ਰਹੇ ਨੇ। ਬਾਬਾ ਪ੍ਰਿਥੀ ਚੰਦ ਜੀ ਨੇ ਜਵਾਬ ਦੇ ਦਿੱਤਾ ਹੈ। ਮਹਾਦੇਵ ਜੀ ਨੂੰ ਕਿਹਾ ਕਿ ਤੁਹਾਡੇ ਭਰਾਤਾ ਦੀ ਸ਼ਾਦੀ ਹੈ, ਤੁਹਾਡੇ ਤਾਇਆ ਜੀ ਦੇ ਸਪੁੱਤਰ ਨੇ, ਤਾਇਆ ਜੀ ਸਹਾਰੀ ਮੱਲ ਜੀ ਆਏ ਹੋਏ ਨੇ, ਤੁਸੀਂ ਉਹਨਾਂ ਦੀ ਸ਼ਾਦੀ ਵਿਚ ਜਾਓ, ਨਾਲੇ ਬੰਧਪਾਂ ਨੂੰ ਰਿਸ਼ਤੇਦਾਰਾਂ ਨੂੰ ਮਿਲ ਆਉਣਾ। ਬਾਬਾ ਮਹਾਂਦੇਵ ਜੀ ਨੇ ਮਸਤ ਸੁਭਾਅ ਵਿਚ ਜਵਾਬ ਦਿੱਤਾ, ਕਿਹੜੇ ਬੰਧਪ, ਕਿਹੜੇ ਰਿਸ਼ਤੇਦਾਰ, ਨਾ ਮੈਂ ਕਿਸੇ ਨੂੰ ਪਹਿਚਾਣਦਾ ਹਾਂ ਤੇ ਨਾ ਹੀ ਮੈਂ ਅੱਗੇ ਵਾਸਤੇ ਕਿਸੇ ਨਾਲ ਕੋਈ ਜਾਣ ਪਹਿਚਾਣ ਰੱਖਣਾ ਚਾਹੁੰਦਾ। ਮਹਾਰਾਜ ਜੀ ਨੇ ਵੇਖਿਆ ਵੀ ਇਹਨੇ ਵੀ ਸਾਡਾ ਬਚਨ ਮੋੜ ਦਿੱਤਾ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਜਾਓ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਹੱਥ ਜੋੜ ਕੇ ਉਸੇ ਵੇਲੇ ਸੱਤ ਬਚਨ ਕਿਹਾ। ਮਹਾਰਾਜ ਇਹ ਤਾਂ ਬੜਾ ਸੌਖਾ ਕੰਮ ਹੈ ਜਿੱਥੇ ਭੇਜ ਰਹੇ ਹੋ, ਤੁਸੀਂ ਤਾਂ ਉਸ ਜਗ੍ਹਾ ਤੇ ਵੀ ਮੈਨੂੰ ਭੇਜੋ ਜਿੱਥੇ ਜੀਵਨ ਦਾ ਸੰਸਾ ਹੋਵੇ, ਉਥੇ ਜਾ ਕੇ ਮੈਂ ਆਪ ਜੀ ਦੇ ਨਿਮਿਤ ਆਪਣੇ ਪ੍ਰਾਣ ਤੱਕ ਵੀ ਤਿਆਗ ਸਕਦਾ। ਗੁਰੂ ਸਾਹਿਬ ਨੇ ਗੁਰੂ ਅਰਜਨ ਸਾਹਿਬ ਦੇ ਅੰਦਰ ਦੀ ਪ੍ਰੀਤ ਤੇ ਪ੍ਰੇਮ ਵੇਖ ਕੇ ਵਚਨ ਕੀਤਾ। ਨਾਲੇ ਪਰਖਣਾ ਸੀ ਕਿ ਮਹੀਨਾ ਭਰ ਤੁਸੀਂ ਵਿਆਹ ਦੇ ਸਮਾਗਮ ਵਿਚ ਰਹਿਣਾ, ਉਸ ਤੋਂ ਬਾਅਦ ਧਰਮਸ਼ਾਲਾ ਵਿਚ ਆ ਕੇ ਉਥੇ ਦੀ ਸੇਵਾ ਕਰਾਉਣੀ, ਸੰਗਤਾਂ ਨੂੰ ਸੱਚਾ ਨਾਮ ਜਪਾਉਣਾ ਹੈ, ਤੇ ਜਦੋਂ ਤੱਕ ਚਿੱਠੀ ਲਿਖ ਕੇ ਭੇਜ ਕੇ ਤੁਹਾਡੇ ਕੋਲ ਅਸੀਂ ਤੁਹਾਨੂੰ ਬੁਲਾਈਏ ਨਾ, ਉਦੋਂ ਤੱਕ ਆਉਣਾ ਨਹੀਂ, ਉਤਨੀ ਦੇਰ ਤੱਕ ਉਥੇ ਹੀ ਰਹਿਣਾ। ਇਹ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਆਪਣੇ ਤਾਇਆ ਸਹਾਰੀ ਮੱਲ ਜੀ ਨਾਲ ਲਾਹੌਰ ਗਏ ਨੇ। ਉਥੇ ਜਾ ਕੇ ਸ਼ਾਦੀ ਦਾ ਸਮਾਗਮ ਵੀ ਸਾਰਾ ਵੇਖਿਆ, ਸਾਰਾ ਸਮਾਗਮ ਸ਼ਾਦੀ ਦਾ ਆਪਣੇ ਹੱਥੀਂ ਕੀਤਾ, ਬਰਾਤ ਵੀ ਚੜ ਕੇ ਗਏ, ਮੁੜ ਕੇ ਧਰਮਸ਼ਾਲਾ ਵੀ ਸੇਵਾ ਕਰਾਈ। ਗੁਰੂ ਕੀਆਂ ਸੰਗਤਾਂ ਦੇ ਜੋੜ ਮੇਲੇ ਹੁੰਦੇ, ਸਭ ਮਾਈ ਭਾਈ ਨੂੰ ਨਾਮ ਜਪਾਉਂਦੇ ਨੇ। ਕਈ ਮਹੀਨੇ ਬੀਤ ਗਏ ਨੇ ਪਰ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਰਾਮਦਾਸ ਜੀ ਨੇ ਬੁਲਾਇਆ ਨਹੀਂ। ਧੰਨ ਗੁਰੂ ਅਰਜਨ ਸਾਹਿਬ ਦੇ ਅੰਦਰ ਬੜੀ ਜ਼ਿਆਦਾ ਤੀਵਰ ਪਿਆਸ ਜਾਗੀ ਹੋਈ ਹੈ ਗੁਰੂ ਦਰਸ਼ਨਾਂ ਦੀ। ਕਦੋਂ ਸਮਾਂ ਬਣੇ ਕਿ ਮੈਨੂੰ ਸਤਿਗੁਰਾਂ ਦੇ ਦਰਸ਼ਨ ਹੋਣ, ਗੁਰੂ ਸਾਹਿਬ ਜੀ ਮੂਰਤ ਦੇ ਦਰਸ਼ਨ ਹੋਣ, ਪਰ ਗੁਰੂ ਕਾ ਹੁਕਮ ਹੈ ਕਿ ਜਦੋਂ ਤੱਕ ਬੁਲਾਈਏ ਨਾ ਆਉਣਾ ਨਹੀਂ, ਇਸ ਕਰਕੇ ਜਾ ਨਹੀਂ ਸਨ ਸਕਦੇ। ਜਿਵੇਂ ਕਿਸੇ ਪਿੰਜਰੇ ਵਿੱਚ ਕੋਈ ਪੰਛੀ ਫਸਿਆ ਹੁੰਦਾ ਹੈ, ਉਹ ਪਿੰਜਰੇ ਚੋਂ ਬਾਹਰ ਨਹੀਂ ਨਿਕਲ ਸਕਦਾ, ਇੱਦਾਂ ਗੁਰੂ ਦੇ ਹੁਕਮ ਰੂਪੀ ਪਿੰਜਰੇ ਚ ਗੁਰੂ ਅਰਜਨ ਸਾਹਿਬ ਫਸੇ ਹੋਏ, ਬੇਬਲ ਹੋ ਰਹੇ ਨੇ, ਵਿਆਕੁਲ ਹੋ ਰਹੇ ਨੇ। ਕਦੇ ਇਹ ਸਤਿਗੁਰੂ ਜੀ ਸੱਦਾ ਭੇਜਣਗੇ, ਕਿਤੇ ਸਤਿਗੁਰਾਂ ਨੇ ਮੈਨੂੰ ਭੁਲਾ ਤੇ ਨਹੀਂ ਦਿੱਤਾ, ਮੈਨੂੰ ਤਾਂ ਘਰੋਂ ਵਿਸਾਰ ਹੀ ਦਿੱਤਾ ਹੈ। ਇਸ ਤਰ੍ਹਾਂ ਦੇ ਕਈ ਖਿਆਲ ਗੁਰੂ ਅਰਜਨ ਸਾਹਿਬ ਦੇ ਮਨ ਹੀ ਮਨ ਆਉਂਦੇ ਨੇ। ਜਦੋਂ ਕਿਤੇ ਮਨ ਵਿਚ ਗੁਰੂ ਦਰਸ਼ਨਾਂ ਦਾ ਪ੍ਰੇਮ ਜਾਗਦਾ ਉਮਗਦਾ ਹੈ, ਤੇ ਫਿਰ ਰਾਗਾਂ ਵਿਚ ਗੁਰੂ ਕੀ ਬਾਣੀ ਉਚਾਰ ਕੇ ਦਰਸ਼ਨਾ ਪ੍ਰਥਾਏ ਸ਼ਬਦ ਉਚਾਰਨ ਕਰਦੇ ਨੇ। ਦਰਸ਼ਨ ਨਾਮ ਕੋ ਮਨ ਅੱਛਾ ਹੈ, ਇਸ ਤਰ੍ਹਾਂ ਦੀ ਪਾਵਨ ਬਾਣੀ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ। ਅੱਖਾਂ ਭਰ ਆਉਂਦੀਆਂ ਨੇ, ਅੱਖਾਂ ਦੇ ਵਿਚੋਂ ਜਲ ਝਲਕਦਾ ਹੈ, ਸਰੀਰ ਦੇ ਰੋਮ ਖਿੜ ਜਾਂਦੇ ਨੇ ਔਰ ਮਨ ਵਿਆਕੁਲ ਹੋ ਜਾਂਦਾ ਹੈ। ਬਿਰਹਾ ਦੀ ਪੀੜਾ ਨਾਲ ਸਰੀਰ ਦਾ ਰੰਗ ਪੀਲਾ ਹੋ ਗਿਆ ਹੈ, ਸਰੀਰ ਦੇ ਅੰਗ ਦੁਰਬਲ ਤੇ ਕਮਜ਼ੋਰ ਹੋ ਗਏ ਨੇ, ਪਰ ਗੁਰੂ ਰਾਮਦਾਸ ਸਾਹਿਬ ਜੀ ਹਾਲੇ ਤੱਕ ਸੱਦ ਨਹੀਂ ਰਹੇ, ਬੁਲਾ ਨਹੀਂ ਰਹੇ। ਉਧਰ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਕਦੇ ਗੋਇੰਦਵਾਲ ਸਾਹਿਬ ਟਿਕਦੇ ਨੇ, ਕਦੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਂਦੇ ਨੇ ਔਰ ਸੰਗਤਾਂ ਨੂੰ ਦਰਸ਼ਨ ਪਰਸ਼ਨ ਦੇ ਰਹੇ ਨੇ। ਬਹੁਤ ਸਾਰੇ ਸਿੱਖਾਂ ਦੀ ਸਤਿਗੁਰੂ ਜੀ ਕਲਿਆਣ ਕਰ ਰਹੇ ਨੇ। ਆਓ, ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਇਹ ਪਾਵਨ ਇਤਿਹਾਸ ਹੈ, ਅੱਜ ਕੁਝ ਸਿੱਖਾਂ ਨੂੰ ਗੁਰੂ ਰਾਮਦਾਸ ਸਾਹਿਬ ਜੀ ਉਪਦੇਸ਼ ਦੇ ਰਹੇ ਨੇ। ਉਧਰ ਗੁਰੂ ਅਰਜਨ ਸਾਹਿਬ ਜੀ ਦੀ ਵੇਦਨਾ ਜਾਗ ਰਹੀ ਹੈ, ਤੇ ਇਧਰ ਗੁਰੂ ਰਾਮਦਾਸ ਸਾਹਿਬ ਜੀ ਜਾਣਦੇ ਨੇ ਉਨ੍ਹਾਂ ਦੇ ਅੰਦਰ ਦੇ ਪ੍ਰੇਮ ਨੂੰ, ਪਰ ਹਾਲੇ ਪਰਖ ਦੀ ਘੜੀ ਹੈ। ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਆਪਣੀ ਸ਼ਰਨ ਵਿਚ ਆਏ ਹੋਏ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਉਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਨਿਮਿਤ ਸਮੂਹ ਮਾਈ ਭਾਈ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਸਬਰ ਵਾਲ ਸਿੱਖ ਤੀਰਥਾ, ਆਏ ਗੁਰੂ ਕੇ ਪਾਸ।
ਸਬਰਵਾਲ ਜਾਤੀ ਦਾ ਇੱਕ ਖੱਤਰੀ ਸਿੱਖ, ਜਿਹਦਾ ਗੋਤਰ ਸਬਰਵਾਲ ਸੀ ਔਰ ਇਹਦਾ ਨਾਂ ਹੈ ਭਾਈ ਤੀਰਥਾ, ਔਰ ਇਹ ਭਾਈ ਤੀਰਥਾ ਨਾਮ ਦਾ ਸਿੱਖ ਬੜੀ ਸ਼ਰਧਾ ਰੱਖ ਕੇ, ਭਾਵਨਾ ਰੱਖ ਕੇ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਗੁਰੂ ਸਾਹਿਬ ਜੀ ਦੀ ਸ਼ਰਨ ਵਿਚ ਆਇਆ ਹੈ।
ਨਮਸਕਾਰ ਕਰ ਬੈਠਗਾ, ਤਰੇ ਸ਼੍ਰੇ ਕੀ ਆਸ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਚ ਨਮਸਕਾਰ ਕਰਕੇ ਇਹ ਸਤਿਗੁਰੂ ਜੀ ਦੇ ਚਰਣਾਂ ਵਿਚ ਸਜੇ ਹੋਏ ਦੀਵਾਨ ਚ ਬੈਠ ਗਿਆ। ਭਾਈ ਤੀਰਥਾ ਜੀ ਗੁਰੂ ਚਰਨਾਂ ਚ ਬੈਠ ਗਏ ਨੇ ਔਰ ਆਪਣੇ ਮਨ ਦੇ ਵਿਚ ਸ਼੍ਰੇਅ ਦੀ ਆਸ ਰੱਖੀ ਹੈ, ਮੁਕਤੀ ਦੀ ਆਸ ਰੱਖੀ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਵਿਚੋਂ ਮੈਨੂੰ ਮੁਕਤੀ ਦੀ ਪ੍ਰਾਪਤੀ ਹੋਵੇਗੀ।
ਜੋ ਪਈ ਸ਼੍ਰੀ ਗੁਰ ਮੈਂ ਆਇਓ ਤੋ ਸ਼ਰਨੀ।
ਹੱਥ ਜੋੜ ਕੇ ਭਾਈ ਤੀਰਥਾ ਜੀ ਨੇ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ। ਬੇਨਤੀ ਕਰਦਿਆਂ ਕਹਿਣ ਲੱਗੇ, ਹੇ ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡੀ ਪਵਿੱਤਰ ਪਾਵਨ ਸ਼ਰਨ ਵਿਚ ਚੱਲ ਕੇ ਆਇਆ ਹਾਂ।
ਸ਼੍ਰੇ ਦੇ ਜੋ ਉਪਦੇਸ਼ੋ ਕਰਨੀ।
ਮਹਾਰਾਜ ਜਿਹੜੀ ਕਰਨੀ ਮੁਕਤੀ ਦੇਵੇ, ਜਿਸ ਕਰਨੀ ਨਾਲ ਮੁਕਤੀ ਦੀ ਪ੍ਰਾਪਤੀ ਹੋਵੇ, ਕਿਰਪਾ ਕਰਕੇ ਮੈਨੂੰ ਐਸਾ ਉਪਦੇਸ਼ ਬਖਸ਼ੋ, ਐਸਾ ਉਪਦੇਸ਼ ਦਿਓ ਕਿ ਜਿਸ ਉਪਦੇਸ਼ ਨੂੰ ਸੁਣ ਕੇ, ਜਿਸ ਉਪਦੇਸ਼ ਦੁਆਰਾ ਜਿਸ ਕਰਨੀ ਨੂੰ ਕਰਨ ਤੋਂ ਬਾਅਦ ਮੈਨੂੰ ਮੁਕਤੀ ਮਿਲੇ, ਐਸਾ ਪਵਿੱਤਰ ਉਪਦੇਸ਼ ਹੇ ਗਰੀਬ ਨਵਾਜ ਦਯਾਨਿਦ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ।
ਰਾਵਰ ਮੁਖ ਤੇ ਸੁਨੇ ਜੋ ਬੈਨ।
ਮਹਾਰਾਜ ਜੀ ਆਪ ਜੀ ਦੇ ਮੁਖਾਰ ਬਿੰਦ ਚੋਂ ਜਿਨ੍ਹਾਂ ਨੇ ਵੀ ਆਪ ਜੀ ਦੇ ਬਚਨ ਸੁਣੇ ਨੇ, ਜਿਨ੍ਹਾਂ ਜਿਨ੍ਹਾਂ ਨੇ ਵੀ ਆਪ ਜੀ ਦਾ ਪਵਿੱਤਰ ਉਪਦੇਸ਼ ਆਪ ਜੀ ਦੇ ਮੁਖਾਰ ਬਿੰਦ ਚੋਂ ਸੁਣਿਆ ਹੈ,
ਬਿਨਸੇ ਪਾਪ ਹੋਤ ਚਿਤ ਚੈਨ।
ਉਨ੍ਹਾਂ ਦੇ ਪਾਪ ਬਿਨਸ ਜਾਂਦੇ ਨੇ, ਉਹਨਾਂ ਦੇ ਪਾਪ ਬਿਨਸ ਗਏ ਨੇ ਔਰ ਉਹਨਾਂ ਦੇ ਹਿਰਦਿਆਂ ਦੇ ਵਿੱਚ ਚੈਨ ਆ ਗਿਆ, ਸ਼ਾਂਤੀ ਆ ਗਈ ਹੈ। ਹੇ ਗੁਰੂ ਰਾਮਦਾਸ ਸਾਹਿਬ, ਜਿਨ੍ਹਾਂ ਨੇ ਤੁਹਾਡੇ ਬਚਨ ਸੁਣੇ ਨੇ, ਤੁਹਾਡੇ ਬਚਨ ਸੁਣ ਕੇ, ਤੁਹਾਡਾ ਉਪਦੇਸ਼ ਸੁਣ ਕੇ ਪਾਪ ਬਿਨਸਦੇ ਨੇ ਔਰ ਮਨ ਨੂੰ ਸ਼ਾਂਤੀ ਮਿਲਦੀ ਹੈ, ਮਨ ਨੂੰ ਸ਼ਾਂਤ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ।
ਤਬ ਸ਼੍ਰੀ ਰਾਮਦਾਸ ਉਪਦੇਸ਼ਾ,
ਜਦੋਂ ਭਾਈ ਤੀਰਥਾ ਜੀ ਨੇ ਇਸ ਤਰ੍ਹਾਂ ਬੇਨਤੀ ਕੀਤੀ, ਤੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਭਾਈ ਤੀਰਥਾ ਜੀ ਨੂੰ ਉਪਦੇਸ਼ ਦੇਣ ਲੱਗੇ। ਭਾਈ ਤੀਰਥਾ ਜੀ ਨੂੰ ਉਪਦੇਸ਼ ਦਿੰਦਿਆਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ ਹਨ,
ਸੱਚ ਸਮ ਅਪਰ ਨ ਪੁੰਨ ਵਿਸ਼ੇਸ਼ਾ।
ਮਹਾਰਾਜ ਜੀ ਕਹਿੰਦੇ, ਭਾਈ ਤੀਰਥਾ ਜੀ ਸੁਣੋ, ਸੱਚ ਦੇ ਸਮਾਨ ਇਸ ਸੰਸਾਰ ਦੇ ਵਿਚ ਕੋਈ ਵੱਡਾ ਪੁੰਨ ਨਹੀਂ ਹੈ। ਸਭ ਤੋਂ ਵੱਡਾ ਪੁੰਨ, ਸਭ ਤੋਂ ਵੱਡਾ ਤਪ ਹੈ ਸੱਚ ਬੋਲਣਾ। ਸੱਚ ਦੇ ਸਮਾਨ, ਸੱਚ ਬੋਲਣ ਦੇ ਸਮਾਨ ਇਸ ਸੰਸਾਰ ਦੇ ਵਿਚ ਹੋਰ ਕੋਈ ਵੱਡਾ ਪੁੰਨ ਨਹੀਂ ਹੈ। ਸਭ ਤੋਂ ਵੱਡਾ ਪੁੰਨ ਹੈ ਆਪਣੀ ਜ਼ੁਬਾਨ ਤੋਂ, ਰਸਨਾ ਤੋਂ ਸੱਚ ਬੋਲਣਾ।
ਸੱਚ ਸਰੂਪ ਪਰਮੇਸ਼ਰ ਕੇਰਾ, ਸੱਚ ਤੇ ਪਾਏ ਸੱਚ ਬਸੇਰਾ।
ਪਰਮੇਸ਼ਰ ਦਾ ਜਿਹੜਾ ਸਰੂਪ ਹੈ ਉਹ ਵੀ ਸੱਚ ਹੈ। ਸੱਚ ਬੋਲਣਾ ਚਾਹੀਦਾ ਕਿਉਂਕਿ ਸੱਚ ਦੇ ਸਮਾਨ ਕੋਈ ਪੁੰਨ ਨਹੀਂ ਹੈ। ਦੂਜਾ ਜਿਹੜਾ ਪਰਮੇਸ਼ਰ ਦਾ ਸਰੂਪ ਹੈ ਉਹ ਵੀ ਸੱਚ ਹੈ, ਅਕਾਲ ਪੁਰਖ ਦਾ ਸਵਰੂਪ ਵੀ ਸੱਚ ਹੈ। ਇਸ ਕਰਕੇ ਸੱਚ ਦੇ ਨਾਲ ਹੀ ਸੱਚ ਚ ਬਸੇਰਾ ਪ੍ਰਾਪਤ ਹੁੰਦਾ ਹੈ। ਜੇ ਸੱਚ ਬੋਲੋਗੇ, ਸੱਚ ਤੇ ਪਹਿਰਾ ਦੇਵੋਗੇ, ਤੇ ਸੱਚ ਦੇ ਨਾਲ ਹੀ ਤੁਹਾਡੀ ਉਸ ਸੱਚੇ ਪਰਮੇਸ਼ਰ ਵਿਚ ਸਮਾਈ ਹੋਵੇਗੀ, ਤੁਸੀਂ ਉਸ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਵਿਚ ਅਭੇਦ ਹੋਵੋਗੇ।
ਦੋਹੋ ਲੋਕਨ ਮੈਂ ਸੁਖ ਲੈ ਸਾਚੋ, ਸੁਰ ਸਨਮਾਨ ਜੋ ਸੱਚ ਰਾਚੋ।
ਤੁਹਾਨੂੰ ਦੋਹਾਂ ਲੋਕਾਂ ਵਿਚ ਸੁਖ ਦੀ ਪ੍ਰਾਪਤੀ ਹੋਵੇਗੀ, ਇਸ ਲੋਕ ਵਿਚ ਵੀ ਤੇ ਪਰਲੋਕ ਵਿਚ ਵੀ। ਇਥੋਂ ਤੱਕ ਵੀ ਜਿਹੜੇ ਦੇਵਤੇ ਨੇ ਉਹ ਵੀ ਤੁਹਾਡਾ ਸਨਮਾਨ ਕਰਨਗੇ ਜੇ ਤੁਸੀਂ ਸੱਚ ਵਿਚ ਰਚ ਜਾਓਗੇ। ਜੇ ਤੁਸੀਂ ਸੱਚ ਦੇ ਰੰਗ ਦੇ ਵਿਚ ਰੰਗੇ ਜਾਓਗੇ ਤੇ ਜਿਹੜੇ ਦੇਵਤੇ ਨੇ ਉਹ ਵੀ ਤੁਹਾਡਾ ਸਨਮਾਨ ਕਰਨਗੇ। ਦੇਵਤੇ ਵੀ ਤੁਹਾਡਾ ਸਤਿਕਾਰ ਕਰਕੇ ਤੁਹਾਨੂੰ ਮੱਥਾ ਟੇਕਣਗੇ, ਤੁਹਾਡੀ ਪੂਜਾ ਕਰਨਗੇ।
ਸੱਚ ਪੁਰਖ ਕੇ ਸਤ ਗੁਰ ਸੰਗੀ, ਵੱਡ ਪੁਨਨ ਤੇ ਸੱਚ ਪ੍ਰਸੰਗੀ।
ਸੱਚ ਬੋਲਣ ਵਾਲਿਆਂ ਦੇ ਨਾਲ ਗੁਰੂ ਵੀ ਅੰਗ ਸੰਗ ਰਹਿੰਦਾ ਹੈ। ਜਿਹੜੇ ਸੱਚ ਦੇ ਸੱਚੇ ਪੁਰਖ ਨੇ, ਸੱਚ ਬੋਲਣ ਵਾਲੇ ਨੇ, ਸਤਿਗੁਰੂ ਜੀ ਵੀ ਉਹਨਾਂ ਦੇ ਅੰਗ ਸੰਗ ਰਹਿੰਦੇ ਨੇ, ਕਿਉਂਕਿ ਇਹ ਬੜਾ ਵੱਡਾ ਪੁੰਨ ਹੈ। ਜਿਹੜੇ ਸੱਚ ਦੇ ਮੇਲੀ ਨੇ, ਸੱਚ ਨਾਲ ਮਿਲੇ ਹੋਏ ਨੇ, ਉਹਨਾਂ ਨੂੰ ਬੜੇ ਵੱਡੇ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਔਰ ਸੱਚ ਪੁਰਖ ਜਿਹੜੇ ਸੱਚ ਦੇ ਨਾਲ ਜੁੜੇ ਹੋਏ ਨੇ, ਸਤਿਗੁਰੂ ਜੀ ਵੀ ਉਹਨਾਂ ਦੇ ਨਾਲ ਰਹਿੰਦੇ ਨੇ, ਗੁਰੂ ਵੀ ਉਹਨਾਂ ਦੇ ਅੰਗ ਸੰਗ ਹੋ ਕੇ ਵਰਤਦਾ ਜਿਹੜੇ ਸੱਚ ਦੇ ਧਾਰਨੀ ਹਨ।
ਸੁਮਤ ਵਿਚਾਰ ਸਾਚੀ ਕਹੈ, ਸੂਖਮ ਭੇਦ ਏਕ ਇਮਲ ਹੈ।
ਮਹਾਰਾਜ ਜੀ ਕਹਿੰਦੇ, ਸੁਮਤ ਦੀ ਵਿਚਾਰ ਕਰਕੇ ਹਮੇਸ਼ਾ ਸਾਚੀ ਕਹਿਣਾ, ਆਪਣੀ ਰਸਨਾ ਤੋਂ ਸਾਚੀ ਬੋਲਣਾ ਹੈ, ਸੱਚ ਤੇ ਹੀ ਪਹਿਰਾ ਦੇਣਾ, ਸੱਚ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣਾ, ਕਿਉਂਕਿ ਪਰਮੇਸ਼ਰ ਦਾ ਸਰੂਪ ਵੀ ਸੱਚ ਹੈ। ਜਿੰਨਾ ਜ਼ਿਆਦਾ ਸੱਚ ਤੇ ਪਹਿਰਾ ਦਿਓਗੇ, ਉਨਾ ਹੀ ਉਹ ਸੱਚੇ ਸਰੂਪ ਪਰਮੇਸ਼ਰ ਦੇ ਨੇੜੇ ਹੋਵੋਗੇ। ਇਸ ਕਰਕੇ ਭਾਈ ਸੱਚ ਬੋਲਣਾ, ਸੱਚ ਤੇ ਪਹਿਰਾ ਦੇਣਾ, ਸੱਚ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾਉਣਾ। ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਇਹਦੇ ਵਿਚ ਇਕ ਹੋਰ ਸੂਖਮ ਭੇਦ ਵੀ ਹੈ। ਸੱਚ ਬੋਲਣ ਵਿਚ ਇਕ ਸੂਖਮ ਭੇਦ ਹੈ, ਉਹ ਭੇਦ ਵੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਸੱਚ ਬੋਲਣ ਦੇ ਵਿਚ, ਸੱਚ ਕਹਿਣ ਦੇ ਵਿਚ, ਸੱਚ ਸੁਣਨ ਦੇ ਵਿਚ ਇਕ ਸੂਖਮ ਭੇਦ ਵੀ ਹੈ। ਉਹਨੂੰ ਵੀ ਚੰਗੀ ਤਰ੍ਹਾਂ ਸਮਝ ਲਵੋ ਤੇ ਜਾਣ ਲਵੋ।
ਸੱਚ ਕਹੇ ਕਿਸ ਕੋ ਹੋਏ ਬੁਰੋ, ਕੂਰ ਕਹਿ ਸੱਚ ਪਰ ਹਰੋ।
ਮਹਾਰਾਜ ਜੀ ਕਹਿਣ ਲੱਗੇ ਵੀ ਕਈ ਥਾਵਾਂ ਸੰਸਾਰ ਦੇ ਵਿਚ ਸਮਾਜ ਵਿਚ ਇਹੋ ਜਿਹੀਆਂ ਬਣ ਜਾਂਦੀਆਂ ਨੇ ਜਿੱਥੇ ਸੱਚ ਕਹਿਣ ਨਾਲ ਕਿਸੇ ਦੂਜੇ ਦਾ ਬੁਰਾ ਹੁੰਦਾ ਹੈ, ਸੱਚ ਕਹਿਣ ਨਾਲ ਕੋਈ ਦੂਜਾ ਫਾਹੇ ਤੇ ਟੰਗਿਆ ਜਾਂਦਾ ਹੈ, ਸੱਚ ਕਹਿਣ ਨਾਲ ਕਿਸੇ ਦੂਜੇ ਦਾ ਬੁਰਾ ਹੁੰਦਾ ਹੈ, ਉਥੇ ਸੱਚ ਬੋਲਣ ਤੋਂ ਸੰਕੋਚ ਕਰ ਲੈਣਾ ਚਾਹੀਦਾ। ਆਮ ਕਰਕੇ ਕਈ ਵਿਅਕਤੀਆਂ ਦਾ ਸੁਭਾਅ ਹੁੰਦਾ ਉਦਾਂ ਤੇ ਭਵੇਂ ਕੂੜ ਤੂਫਾਨ ਬੋਲੀ ਜਾਣ, ਪਰ ਜਿੱਥੇ ਕਿਸੇ ਦਾ ਬੁਰਾ ਹੁੰਦਾ ਵੇਖਦੇ ਨੇ ਉਥੇ ਜਾਣ ਬੁੱਝ ਕੇ ਆ ਕੇ ਸੱਚ ਕਹਿਣਗੇ ਵੀ ਇਹਦਾ ਬੁਰਾ ਹੋਵੇ। ਮਹਾਰਾਜ ਜੀ ਕਹਿੰਦੇ ਵੀ ਕਿਸੇ ਦਾ ਬੁਰਾ ਕਰਨ ਵਾਸਤੇ ਸੱਚ ਬੋਲਣਾ ਉਥੇ ਸੱਚ ਬੋਲਣ ਤੋਂ ਸੰਕੋਚ ਕਰ ਲੈਣਾ ਚਾਹੀਦਾ। ਜਿੱਥੇ ਤੁਹਾਡੇ ਸੱਚ ਕਹਿਣ ਨਾਲ ਕਿਸੇ ਨੂੰ ਸੂਲੀ ਤੇ ਟੰਗ ਦਿੱਤਾ ਜਾਏ, ਕਿਸੇ ਨੂੰ ਫਾਹੇ ਟੰਗ ਦਿੱਤਾ ਜਾਏ, ਉਹਦੇ ਨਾਲੋਂ ਚੰਗਾ ਹੈ ਵੀ ਤੁਸੀਂ ਬੋਲੋ ਹੀ ਨਾ, ਸੱਚ ਕਹੋ ਹੀ ਨਾ, ਉਥੇ ਮੌਨ ਧਾਰ ਲੈਣਾ, ਚੁੱਪ ਧਾਰਨ ਕਰ ਲੈਣੀ, ਇਹੀ ਤੁਹਾਡੇ ਵਾਸਤੇ ਯੋਗ ਹੈ।
ਇਸ ਪਰ ਇੱਕ ਪ੍ਰਸੰਗ ਸੁਣ ਲੇਹੂ।
ਮਹਾਰਾਜ ਜੀ ਕਹਿੰਦੇ ਗੱਲ ਸਪਸ਼ਟ ਕਰਨ ਵਾਸਤੇ ਮੈਂ ਇਹਦੇ ਤੇ ਤੁਹਾਨੂੰ ਇੱਕ ਪ੍ਰਸੰਗ ਸੁਣਾਉਣਾ ਕਿ ਤੁਹਾਡੇ ਵਾਸਤੇ ਗੱਲ ਖੁੱਲ ਜਾਵੇ, ਤੁਹਾਡੇ ਦਿਮਾਗ ਦੇ ਵਿਚ ਇਹ ਗੱਲ ਬੈਠ ਜਾਵੇ, ਸਮਝ ਆ ਜਾਵੇ ਕਿ ਤੁਹਾਡੇ ਸੱਚ ਬੋਲਣ ਨਾਲ ਕਿਸੇ ਦਾ ਬੁਰਾ ਹੁੰਦਾ ਹੈ ਤੇ ਉਥੇ ਸੱਚ ਨਾ ਹੀ ਕਹੋ ਤੇ ਚੰਗਾ। ਇਹਦੇ ਵਾਸਤੇ ਮਹਾਰਾਜ ਜੀ ਕਹਿੰਦੇ ਮੈਂ ਤੁਹਾਨੂੰ ਇੱਕ ਪ੍ਰਸੰਗ ਸੁਣਾਉਂਦਾ ਹਾਂ, ਇੱਕ ਕਥਾ ਸੁਣਾਉਂਦਾ ਹਾਂ, ਜਿਸ ਨੂੰ ਸੁਣ ਕੇ ਤੁਹਾਨੂੰ ਇਸ ਸਾਰੀ ਗੱਲ ਦਾ ਗਿਆਨ ਹੋ ਜਾਏਗਾ।
ਨਿਰਣੈ ਕਰ ਪੁਨ ਕਹਿਣ ਕਰੇਹੂ।
ਤੇ ਨਿਰਣੈ ਕਰਕੇ ਮਹਾਰਾਜ ਜੀ ਕਹਿੰਦੇ ਗੱਲ ਕਹਿਣੀ ਬਣਦੀ ਹੈ ਵੀ ਤੁਸੀਂ ਸੱਚ ਬੋਲਣ ਤੋਂ ਪਹਿਲਾਂ ਇਹ ਨਿਰਣਾ ਕਰ ਲੋ ਕਿ ਤੁਹਾਡੇ ਸੱਚ ਬੋਲਣ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਣ ਲੱਗਾ, ਕਿਸੇ ਦਾ ਬੁਰਾ ਤਾਂ ਨਹੀਂ ਹੋਣ ਲੱਗਾ। ਇਸ ਕਰਕੇ ਪਹਿਲਾਂ ਨਿਰਣੇ ਕਰਕੇ ਬੋਲਣ ਤੋਂ ਪਹਿਲਾਂ ਨਿਰਣਾ ਕਰ ਲੈਣਾ, ਚੰਗੀ ਤਰ੍ਹਾਂ ਆਪਣੇ ਹਿਰਦੇ ਵਿਚ ਵਿਚਾਰ ਕਰ ਲੈਣੀ ਹੈ।
ਤੇਰੇ ਉਹ ਸਾਧ ਇੱਕ ਨ੍ਰਿਪ ਕੇ ਦੁਆਰੇ।
ਮਹਾਰਾਜ ਜੀ ਕਹਿੰਦੇ ਇਹਦੇ ਤੇ ਮੈਂ ਤੁਹਾਨੂੰ ਇੱਕ ਪ੍ਰਸੰਗ ਸੁਣਾਉਣਾ ਵੀ ਇੱਕ ਸਾਧ ਸੀ, ਉਹ ਸਾਧ ਜਿਹੜਾ ਸੀ ਇੱਕ ਰਾਜੇ ਦੇ ਦਰਵਾਜੇ ਤੇ ਬੈਠਾ ਹੋਇਆ ਸੀ। ਰਾਜਾ ਸੀ, ਰਾਜੇ ਦਾ ਮਹਿਲ ਸੀ ਤੇ ਮਹਿਲ ਦੇ ਦਰਵਾਜੇ ਦੇ ਲਾਗੇ ਉਹ ਸਾਧ ਚੌਂਕੜਾ ਮਾਰ ਕੇ ਬੈਠਾ ਹੋਇਆ ਸੀ।
ਬੈਠੇ ਕੇਤਕ ਮਾਸ ਗੁਜ਼ਾਰੇ।
ਉਹ ਸਾਧ ਨੂੰ ਉੱਥੇ ਰਾਜੇ ਦੇ ਦਰਵਾਜੇ ਤੇ ਬੈਠਿਆਂ ਕਈ ਮਹੀਨੇ ਬੀਤ ਗਏ। ਉੱਥੇ ਬੈਠਿਆਂ ਭਜਨ ਕਰਦਾ ਰਹਿੰਦਾ, ਸਿਮਰਨ ਭਜਨ ਪਰਮੇਸ਼ਰ ਦੀ ਬੰਦਗੀ ਕਰਦਾ ਰਹਿੰਦਾ ਉਹ ਸਾਧ, ਤੇ ਰਾਜੇ ਦੇ ਦਰਵਾਜੇ ਤੇ ਬੈਠਾ ਹੋਇਆ। ਉਹਦੇ ਦਰਵਾਜੇ ਤੇ ਬੈਠਿਆਂ ਉਹਨੇ ਕਈ ਮਹੀਨੇ ਬਤੀਤ ਕੀਤੇ ਨੇ।
ਸੋ ਨ੍ਰਿਪ ਪੁੱਤਰ ਵਿਆਹ ਕਰ ਆਇਓ।
ਰਾਜੇ ਦਾ ਇੱਕ ਲੜਕਾ ਸੀ, ਰਾਜਕੁਮਾਰ ਸੀ ਤੇ ਰਾਜੇ ਨੇ ਉਹਦੀ ਸ਼ਾਦੀ ਕੀਤੀ। ਉਹ ਰਾਜਕੁਮਾਰ ਵਿਆਹ ਕਰਕੇ ਆਪਣੀ ਰਾਣੀ ਨੂੰ, ਆਪਣੀ ਘਰਵਾਲੀ ਨੂੰ ਮਹਿਲਾਂ ਦੇ ਵਿਚ ਲੈ ਕੇ ਆਇਆ।
ਸਰਬ ਪ੍ਰਕਾਰ ਉਛਾ ਵਧਾਇਓ।
ਬੜੇ ਉਤਸ਼ਵ ਮਨਾਏ, ਰਾਜੇ ਦੇ ਲੜਕੇ ਦੀ ਸ਼ਾਦੀ ਸੀ ਤੇ ਨੌ ਵਿਆਹ ਕੇ ਰਾਜਾ ਜਿਹੜਾ ਆਪਣੇ ਲੜਕੇ ਨੂੰ ਵਿਆਹ ਕੇ ਬੜੀ ਖੁਸ਼ੀ ਨਾਲ, ਬੜੇ ਉਤਸ਼ਾਹ ਨਾਲ, ਉਤਸ਼ਵ ਦੇ ਨਾਲ ਮਹਿਲਾਂ ਦੇ ਵਿਚ ਵਾਪਸ ਮੁੜਿਆ। ਮਹਿਲਾਂ ਵਿਚ ਵੀ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ।
ਰਾਜਕੁਮਾਰ ਇੱਕ ਮੰਦਰ ਮਾਹੂ।
ਉੱਥੇ ਹੀ ਰਾਜਕੁਮਾਰ ਦਾ ਇੱਕ ਮਹਿਲ ਸੀ ਜਿੱਥੇ ਰਾਜਕੁਮਾਰ ਦਾ ਆਸਣ ਸੀ, ਜਿੱਥੇ ਰਾਜਕੁਮਾਰ ਆਰਾਮ ਕਰਦਾ ਸੀ, ਉਹ ਆਪਣੇ ਮੰਦਰ ਦੇ ਵਿਚ ਲੇਟਿਆ ਹੋਇਆ।
ਲੇ ਕਰ ਬਧੂ ਸੁਪਤ ਪਾਤਾਉਂ।
ਉਹ ਜਿਹੜਾ ਰਾਜਕੁਮਾਰ ਸੀ, ਉਹਦੀ ਜਿਹੜੀ ਨਵੀਂ ਵਿਆਹੀ ਰਾਣੀ ਸੀ ਜਿਸ ਨੂੰ ਸ਼ਾਦੀ ਕਰਕੇ ਬਹੁ ਨੂੰ ਲੈ ਕੇ ਆਇਆ, ਉਹ ਵੀ ਉਹਦੇ ਨਾਲ ਉਥੇ ਸੀਗੀ।
ਕਿਤਕ ਰਾਤ ਬੀਤੇ ਸੁਖ ਪਾਈ।
ਕਹਿੰਦੇ ਜਦੋਂ ਕੁਝ ਕ ਰਾਤ ਦਾ ਸਮਾਂ ਬਤੀਤ ਹੋ ਗਿਆ,
ਤਾਹੇ ਬਧੂ ਕੋ ਨੀਂਦ ਨਾ ਆਈ।
ਉਹ ਜਿਹੜਾ ਰਾਜਕੁਮਾਰ ਉਹ ਤਾਂ ਸੌ ਗਿਆ, ਪਰ ਜਿਹੜੀ ਉਹ ਰਾਜਕੁਮਾਰ ਦੀ ਘਰਵਾਲੀ ਸੀ, ਨਵ ਵਿਆਹਤਾ ਇਸਤਰੀ ਸੀ, ਉਹਨੂੰ ਨੀਂਦ ਨਹੀਂ ਸੀ ਆ ਰਹੀ। ਤੇ ਉਹਨੂੰ ਕਹਿੰਦੇ ਨੀਂਦ ਨਹੀਂ ਸੀ ਆ ਰਹੀ।
ਜਮਦਾਰ ਹੁਤੀ ਸਿਰਾਨੇ ਤਰੀ।
ਰਾਜਕੁਮਾਰ ਦੇ ਸਿਰਾਣੇ ਤੇ ਇੱਕ ਜਮਦਾਰ ਕਟਾਰ ਪਈ ਹੋਈ ਸੀ, ਤੇ ਉਹਦੇ ਬਿਲਕੁਲ ਸਿਰਾਣੇ ਤੇ। ਰਾਜਕੁਮਾਰ ਸੀ, ਰਾਜੇ ਦਾ ਪੁੱਤਰ ਸੀ, ਸ਼ਸਤਰ ਵੀ ਰੱਖਦਾ ਸੀ ਕੋਲ। ਉਹਦੇ ਸਿਰਾਣੇ ਵਾਲੇ ਪਾਸੇ ਇੱਕ ਕਟਾਰ ਪਈ ਹੋਈ, ਉਸ ਔਰਤ ਨੇ ਉਸ ਇਸਤਰੀ ਨੇ ਵੇਖੀ ਹੈ।
ਲੈ ਤ੍ਰਿਆ ਨੇ ਸੋ ਦੇਖਣ ਕਰੀ,
ਉਹਨੂੰ ਨੀਂਦ ਨਹੀਂ ਸੀ ਆ ਰਹੀ, ਉਹ ਕਟਾਰ ਚੁੱਕ ਕੇ ਤੇ ਮਿਆਨ ਚੋਂ ਬਾਹਰ ਕੱਢ ਕੇ ਕਟਾਰ ਵੇਖਣ ਲੱਗ ਪਈ। ਵੇਖਣ ਲੱਗ ਪਈ ਵੀ ਕਟਾਰ ਕਿਸ ਤਰ੍ਹਾਂ ਦੀ ਬਣੀ ਹੋਈ ਹੈ, ਇਹਦਾ ਆਕਾਰ ਕਿਸ ਤਰ੍ਹਾਂ ਦਾ ਬਣਿਆ ਹੋਇਆ। ਬੜੇ ਧਿਆਨ ਨਾਲ ਉਸ ਕਟਾਰ ਨੂੰ ਵੇਖਣ ਲੱਗੇ।
ਅਤ ਤੀਚਨ ਹੇਰੀਲੇ ਹੱਥ,
ਉਹਨੇ ਆਪਣੇ ਹੱਥ ਵਿਚ ਉਹ ਕਟਾਰ ਫੜੀ ਤੇ ਵੇਖਣ ਲੱਗੀ ਵੀ ਬੜੀ ਤਿੱਖੀ ਹੈ, ਬਹੁਤ ਜ਼ਿਆਦਾ ਤਿੱਖੀ ਧਾਰ ਸੀ, ਅੱਗੋਂ ਵੀ ਉਹਦੀ ਨੋਕ ਜਿਹੜੀ ਸੀ ਬਹੁਤ ਜ਼ਿਆਦਾ ਤਿੱਖੀ ਸੀਗੀ।
ਪਰ ਉਹ ਸੁਪਤ ਸਾਥੇ ਤਿਸ ਨਾਥ,
ਉਹਦਾ ਜਿਹੜਾ ਘਰ ਵਾਲਾ ਸੀ ਯਾਨੀ ਕਿ ਰਾਜਕੁਮਾਰ, ਉਹ ਬਿਲਕੁਲ ਉਹਦੇ ਲਾਗੇ ਪਲਗੇ ਤੇ ਸੁੱਤਾ ਪਿਆ ਸੀ। ਇਹ ਕੋਲ ਬੈਠੀ ਕਟਾਰ ਹੱਥ ਚ ਫੜੀ ਹੋਈ ਤੇ ਕਟਾਰ ਨੂੰ ਧਿਆਨ ਨਾਲ ਵੇਖ ਰਹੀ ਹੈ, ਉਹਦੀ ਧਾਰ ਵੇਖ ਰਹੀ ਹੈ, ਉਹਨੂੰ ਤਿੱਖਾ ਤਿੱਖਾ ਹੋਇਆ ਵੇਖ ਰਹੀ ਹੈ।
ਛੁੱਟੀ ਅਚਾਨਕ ਕਰਤੇ ਜਬੇ,
ਕਹਿੰਦੇ ਕਟਾਰ ਇਹਨੇ ਉੱਪਰ ਨੂੰ ਕਰਕੇ ਚਮਕਾ ਕੇ ਵੇਖੀ ਤੇ ਅਚਾਨਕ ਉਹ ਕਟਾਰ ਇਹਦੇ ਹੱਥੋਂ ਛੁੱਟ ਗਈ। ਅਚਾਨਕ ਇਸ ਔਰਤ ਦੇ ਹੱਥੋਂ ਉਹ ਕਟਾਰ ਛੁੱਟ ਗਈ।
ਗਿਰੀ ਉਧਰ ਪਰ ਧਸ ਗਈ ਤਬੇ,
ਉਹ ਕਟਾਰ ਉਸ ਰਾਜਕੁਮਾਰ ਦੇ ਪੇਟ ਦੇ ਉੱਤੇ ਡਿੱਗੀ, ਸਿੱਧੀ ਡਿੱਗੀ, ਜਿਸ ਕਰਕੇ ਉਹ ਕਟਾਰ ਉਹਦੇ ਪੇਟ ਦੇ ਵਿਚ ਆਪਣੇ ਵਜਨ ਨਾਲ ਹੀ ਧਸ ਗਈ। ਦੇਵਨੇਤ ਐਸੀ ਹੋਈ ਕਿ ਉਹ ਕਟਾਰ ਜਦੋਂ ਇਹਦੇ ਹੱਥੋਂ ਡਿੱਗੀ ਤੇ ਇਹਦੇ ਹੱਥੋਂ ਡਿੱਗਣ ਦੇ ਨਾਲ ਇਹਦੇ ਪੇਟ ਤੇ ਡਿੱਗੀ ਜਦੋਂ ਰਾਜਕੁਮਾਰ ਦੇ, ਤੇ ਉਹ ਕਟਾਰ ਉਹਦੇ ਪੇਟ ਦੇ ਵਿਚ ਹੀ ਧਸ ਗਈ।
ਨ੍ਰਿਪ ਸੁਤ ਮ੍ਰਿਤਕ ਭਇਓ ਤਤਕਾਲ,
ਐਨ ਕਲੇਜੇ ਦੇ ਕੋਲ ਜਾ ਕੇ ਖੁੱਬੀ, ਜਿਸ ਕਰਕੇ ਉਸ ਰਾਜਕੁਮਾਰ ਦੀ ਰਾਜੇ ਦੇ ਲੜਕੇ ਦੀ ਨਾਲ ਹੀ ਮੌਤ ਹੋ ਗਈ। ਉਸ ਔਰਤ ਨੇ ਜਾਣ ਬੁੱਝ ਕੇ ਤੇ ਨਹੀਂ ਮਾਰਿਆ, ਪਰ ਸੁਭਾਵਕ ਜਦੋਂ ਹੱਥੋਂ ਕਟਾਰ ਛੁੱਟ ਗਈ ਤੇ ਉਹਦੇ ਪੇਟ ਵਿਚ ਵੱਜੀ, ਉਸੇ ਵੇਲੇ ਉਸ ਰਾਜਕੁਮਾਰ ਦੀ ਰਾਜੇ ਦੇ ਲੜਕੇ ਦੀ ਔਰ ਇਸ ਇਸਤਰੀ ਦੇ ਪਤੀ ਦੀ ਮੌਤ ਹੋ ਗਈ।
ਚਿੰਤਾ ਤੁਰ ਤ੍ਰਿ ਹਿਰਦੇ ਵਿਸਾਲ,
ਇਸਤਰੀ ਬੜੀ ਚਿੰਤਾ ਤੁਰ ਹੋਈ, ਬੜੀ ਹੈਰਾਨ ਹੋਣ ਲੱਗੀ ਵੀ ਇਹ ਕੀ ਕਾਰਨ ਬਣਿਆ, ਇਹ ਕਿਸ ਤਰ੍ਹਾਂ ਦੀ ਖੇਡ ਬਣ ਗਈ।
ਭਾਈ ਪ੍ਰਾਤ ਪਿਖ ਕੈ ਨ੍ਰਿਪ ਜਾਣਿਓ,
ਉਧਰ ਸਵੇਰ ਹੋਣ ਵਾਲੀ ਸੀ, ਸਵੇਰ ਹੋ ਗਈ ਤੇ ਰਾਜੇ ਦੇ ਕੰਨਾਂ ਤੱਕ ਵੀ ਕਹਿੰਦੇ ਖਬਰ ਜਾ ਪਹੁੰਚੀ ਹੈ।
ਸਭਨ ਸਾਥ ਤਬ ਬਧੂ ਬਖਾਨਿਓ,
ਹੁਣ ਇਹਨੇ ਆਖਿਆ ਵੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੇਰੇ ਹੱਥੋਂ ਕਟਾਰ ਛੁੱਟੀ ਸੀ ਤੇ ਮਰਿਆ, ਤੇ ਇਹਨਾਂ ਨੇ ਮੈਨੂੰ ਵੀ ਜਿਉਂਦੀ ਨਹੀਂ ਛੱਡਣਾ। ਇਸਤਰੀ ਨੇ ਉਸ ਵੇਲੇ ਆਪਣਾ ਇੱਕ ਚਰਿੱਤਰ ਖੇਡਿਆ, ਆਪਣਾ ਆਪ ਬਚਾਉਣ ਵਾਸਤੇ ਜਿਹੜੀ ਇਸਤਰੀ ਸੀ ਉਸ ਵੇਲੇ ਸਾਰਿਆਂ ਨੂੰ ਕਹਿਣ ਲੱਗੀ ਬੋਲੀ,
ਇਹ ਜੋ ਸਾਧ ਰੂਪ ਕਰ ਥਿਰਿਓ,
ਸਾਧ ਬਾਹਰ ਬੈਠਾ ਸੀ ਦਰਵਾਜੇ ਅੱਗੇ, ਆਪਣਾ ਆਪ ਬਚਾਉਣ ਵਾਸਤੇ ਇਹਨੇ ਆਖਿਆ ਵੀ ਉਹ ਜਿਹੜਾ ਸਾਧ ਬੈਠਾ ਦਰਵਾਜੇ ਦੇ ਉੱਤੇ, ਸਾਧ ਦਾ ਰੂਪ ਧਾਰਨ ਕਰਕੇ ਬੈਠਾ ਹੋਇਆ,
ਆਏ ਇਹਾਂ ਪਤ ਕੋ ਹੱਥ ਕਰਿਓ,
ਇਹ ਆਇਆ ਸੀ ਰਾਤ ਨੂੰ ਇੱਥੇ ਤੇ ਇਹਨੇ ਮੇਰੇ ਪਤੀ ਨੂੰ, ਮੇਰੇ ਸਿਰ ਦੇ ਸੁਹਾਗ ਨੂੰ ਇਹਨੇ ਕਟਾਰ ਮਾਰ ਕੇ ਮਾਰਿਆ। ਆਪਣਾ ਆਪ ਬਚਾਉਣ ਵਾਸਤੇ ਉਹ ਸਾਧ ਦਾ ਨਾਂ ਲਾ ਦਿੱਤਾ, ਜਿਹੜਾ ਸਾਧ ਉਹ ਬਾਹਰ ਦਰਵਾਜੇ ਦੇ ਮੂਹਰੇ ਬੈਠਾ ਹੋਇਆ ਸੀ। ਕਹਿਣ ਲੱਗੀ ਵੀ ਇਹ ਰਾਤ ਨੂੰ ਆਇਆ ਸੀ, ਇਹਨੇ ਆ ਕੇ ਮੇਰੇ ਪਤੀ ਨੂੰ ਮਾਰਿਆ ਤੇ ਹੁਣ ਬਾਹਰ ਜਾ ਕੇ ਸਾਧੂ ਬਣ ਕੇ ਬੈਠ ਗਿਆ।
ਸੁਨ ਭੂਪਤ ਰੋਦਤ ਬਿਰਲਾਪਤ,
ਸੁਣ ਕੇ ਰਾਜਾ ਬੜਾ ਰੋਇਆ, ਬੜਾ ਬਿਰਲਾਪ ਕਰਦਾ ਵੀ ਮੇਰਾ ਇੱਕੋ ਇੱਕ ਪੁੱਤਰ ਸੀ ਉਹ ਵੀ ਮਾਰਿਆ ਗਿਆ, ਤੇ ਆਹ ਸਾਧ ਜਿਹੜਾ ਕਈ ਮਹੀਨਿਆਂ ਤੋਂ ਮੇਰੇ ਦਰਵਾਜੇ ਮੂਹਰੇ ਬੈਠਾ ਇਹਨੇ ਹੀ ਮੇਰੇ ਪੁੱਤਰ ਦਾ ਕਤਲ ਕੀਤਾ। ਕਹਿੰਦੇ ਰਾਜਾ ਸੁਣ ਕੇ ਬੜਾ ਦੁਖੀ ਹੋਇਆ, ਬੇਬਲ ਹੋ ਕੇ ਰੋਣ ਲੱਗਾ।
ਗਇਓ ਸਾਧ ਕੋ ਬੋ ਸੰਤਾਪਤ,
ਕਹਿਣ ਲੱਗੇ ਸਿਪਾਹੀਆਂ ਨੂੰ ਹੁਕਮ ਕੀਤਾ ਫੜ ਲਿਆ ਇਸ ਸਾਧ ਨੂੰ। ਉਹ ਸਾਧ ਨੂੰ ਫੜ ਕੇ ਚੰਗੇ ਤਸੀਹੇ ਦੇਣ ਲੱਗੇ, ਉਹਨੂੰ ਤਸ਼ੱਦਦ ਦੇਣ ਲੱਗੇ। ਸਾਧ ਨੇ ਬਥੇਰਾ ਆਖਿਆ ਵੀ ਮੈਂ ਤਾਂ ਜਾਣਦਾ ਵੀ ਨਹੀਂ, ਪਰ ਉਹਨਾਂ ਆਖਿਆ ਨਹੀਂ ਤੂੰ ਹੀ ਕਤਲ ਕੀਤਾ, ਤੇ ਸਾਧ ਨੂੰ ਅਨਕ ਪ੍ਰਕਾਰ ਦੇ ਸੰਤਾਪ ਦੇਣ ਲੱਗੇ।
ਉਨ ਸਭ ਮਿਲ ਨ੍ਰਿਪਰ ਦੇ ਵਿਚਾਰਾ,
ਜਿਹੜੇ ਵਜ਼ੀਰ ਸੀ ਰਾਜਾ ਸੀ ਉਹਨਾਂ ਸਾਰਿਆਂ ਨੇ ਮਿਲ ਕੇ ਇਸ ਗੱਲ ਦੀ ਵਿਚਾਰ ਕੀਤੀ,
ਕਿਸ ਮਾਰੇ ਸੁਤ ਜੀਏ ਨਾ ਮਾਰਾ।
ਸਿਆਣੇ ਵਜ਼ੀਰ ਨਾਲ ਬੈਠੇ ਕਹਿਣ ਲੱਗੇ ਰਾਜਾ ਵੀ ਜੇ ਆਪਾਂ ਇਹ ਸਾਧ ਨੂੰ ਮਾਰ ਵੀ ਦਿੱਤਾ, ਇਹਨੂੰ ਮਾਰ ਕੇ ਤੇਰੇ ਪੁੱਤਰ ਨੇ ਤਾਂ ਵਾਪਸ ਆਉਣਾ ਨਹੀਂ, ਉਹ ਤਾਂ ਮਰ ਗਿਆ, ਇਹਨੂੰ ਮਾਰ ਕੇ ਉਹਨੇ ਤਾਂ ਜਿਉਂਦਾ ਨਹੀਂ ਹੋਣਾ, ਇਹਨੂੰ ਹੁਣ ਮਾਰਨ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ।
ਇੱਕ ਹੱਥ ਕੋ ਕਾਟ ਨਿਕਾਰਾ।
ਆਪਾਂ ਏਦਾਂ ਕਰੀਏ ਵੀ ਜਿਹੜੇ ਹੱਥ ਨਾਲ ਇਹਨੇ ਕਟਾਰ ਮਾਰੀ ਹੈ ਨਾ, ਇਹਦਾ ਆਪਾਂ ਇੱਕ ਹੱਥ ਇੱਕ ਬਾਂਹ ਹੀ ਵੱਢ ਕੇ ਸੁੱਟ ਦਈਏ। ਇਹੀ ਸਜ਼ਾ ਇਹ ਸਾਧ ਨੂੰ ਕਾਫੀ ਹੈ। ਜਦੋਂ ਇਹਦੀ ਬਾਂਹ ਕੱਟੀ ਜਾਏਗੀ, ਸਾਰੀ ਜ਼ਿੰਦਗੀ ਉਹ ਸਜ਼ਾ ਨੂੰ ਵੇਖ ਵੇਖ ਕੇ ਰੋਂਦਾ ਰਹੇਗਾ। ਇਸ ਕਰਕੇ ਇਹਨੂੰ ਜਾਨੋ ਮਾਰਨ ਦੀ ਬਜਾਏ ਆਪਾਂ ਇਹਦਾ ਇੱਕ ਹੱਥ ਇੱਕ ਇਹਦੀ ਬਾਂਹ ਕੱਟ ਕੇ ਸੁੱਟ ਦਈਏ।
ਚੱਲਿਓ ਸਾਧ ਲੈ ਕਸ਼ਟ ਉਧਾਰਾ।
ਰਾਜੇ ਨੇ ਵੀ ਹਾਮੀ ਭਰ ਦਿੱਤੀ, ਕਿਹਾ ਇਹਦੀ ਬਾਂਹ ਕੱਟ ਦਿੱਤੀ ਜਾਏ। ਸਿਪਾਹੀਆਂ ਨੇ ਜਲਾਦਾਂ ਨੇ ਉਸੇ ਵੇਲੇ ਇਹਦੀ ਬਾਂਹ ਕੱਟ ਦਿੱਤੀ। ਬਾਂਹ ਕੱਟ ਕੇ ਸਾਧ ਨੂੰ ਛੱਡ ਦਿੱਤਾ। ਸਾਧ ਲਹੂ ਲੁਹਾਨ ਹੋਇਆ, ਬੜਾ ਦੁਖੀ ਹੋਇਆ, ਬਾਹਰ ਨੂੰ ਚੱਲ ਪਿਆ ਤੇ ਹੈਰਾਨੀ ਨਾਲ ਸੋਚਦਾ ਵੀ ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ, ਮੈਂ ਤਾਂ ਕੋਈ ਅਪਰਾਧ ਨਹੀਂ ਕੀਤਾ, ਪਰ ਮੇਰੀ ਇਹ ਬਾਂਹ ਕੱਟ ਦਿੱਤੀ ਗਈ ਹੈ, ਮੇਰੇ ਕਿਹੜੇ ਕਰਮ ਦੀ ਸਜ਼ਾ ਮੈਨੂੰ ਮਿਲੀ। ਕਹਿੰਦੇ ਉਹ ਸਾਧ ਬੜਾ ਦੁਖੀ ਹੋ ਕੇ ਵਿਆਕੁਲ ਹੋ ਕੇ ਮਹਿਲਾਂ ਵਿੱਚੋਂ ਬਾਹਰ ਨੂੰ ਨਿਕਲਿਆ।
ਚਿਤਵਤ ਪ੍ਰਭ ਕੇ ਘਰ ਹੈ ਨਿਆਏ, ਨੈ ਅਗ ਮੈਂ ਕੀਏ ਮਿਲੀ ਸਜਾਏ।
ਸੋਚਣ ਲੱਗਾ ਉਹ ਸਾਧ ਕਿ ਪਰਮੇਸ਼ਰ ਦੇ ਘਰ ਦੇ ਵਿੱਚ ਤਾਂ ਨਿਆਂ ਹੁੰਦਾ, ਪਰ ਅੱਜ ਤਾਂ ਬੜਾ ਵੱਡਾ ਅਨਿਆਂ ਹੋਇਆ। ਇਹ ਮੈਂ ਤਾਂ ਕੋਈ ਪਾਪ ਨਹੀਂ ਕੀਤਾ, ਮੈਂ ਕੋਈ ਮਾੜਾ ਕਰਮ ਨਹੀਂ ਕੀਤਾ, ਪਰ ਮੈਨੂੰ ਇਹ ਸਜ਼ਾ ਕਿਹੜੇ ਕਰਮ ਦੇ ਮਿਲੀ? ਪਰਮੇਸ਼ਰ ਦੇ ਘਰ ਨਿਆਂ ਨਹੀਂ ਹੈ। ਉਹਨੇ ਅੱਜ ਬੜਾ ਵੱਡਾ ਅਨਿਆਂ ਕੀਤਾ, ਬੇਇਨਸਾਫੀ ਕੀਤੀ ਹੈ। ਸੁਣਿਆ ਸੀ ਵੀ ਪਰਮੇਸ਼ਰ ਕਿਸੇ ਨਾਲ ਬੇਇਨਸਾਫੀ ਨਹੀਂ ਕਰਦਾ, ਪਰ ਅੱਜ ਮੇਰੇ ਨਾਲ ਬੇਇਨਸਾਫੀ ਹੋਈ ਹੈ, ਮੈਨੂੰ ਅੱਜ ਕਿਸ ਕਰਮ ਦੀ ਸਜ਼ਾ ਮਿਲੀ ਹੈ?
ਮੋਹੇ ਸਾਥ ਅਨਿਆਏ ਕੀਓ ਹਰ ਇਮ ਵਿਚਾਰ ਚਿੰਤਾ ਬੜ ਔਰ ਤਰ।
ਸੋਚਦਾ ਵੀ ਮੇਰੇ ਨਾਲ ਹਰੀ ਨੇ ਬੜਾ ਵੱਡਾ ਅਨਿਆਂ ਕੀਤਾ, ਪਰਮੇਸ਼ਰ ਨੇ ਮੇਰੇ ਨਾਲ ਬੜੀ ਵੱਡੀ ਬੇਇਨਸਾਫੀ ਕੀਤੀ ਹੈ। ਏਦਾਂ ਵਿਚਾਰ ਕਰਕੇ ਸਾਧ ਆਪਣੇ ਹਿਰਦੇ ਚ ਬੜੀ ਚਿੰਤਾ ਕਰ ਰਿਹਾ, ਮੈਨੂੰ ਕਿਸ ਕਰਮ ਦੀ ਸਜ਼ਾ ਮਿਲੀ ਹੈ? ਮੈਂ ਕੋਈ ਮਾੜਾ ਕਰਮ ਨਹੀਂ ਕੀਤਾ, ਕੋਈ ਪਾਪ ਨਹੀਂ ਕੀਤਾ, ਫਿਰ ਵੀ ਮੇਰਾ ਇਹ ਹੱਥ ਤੇ ਬਾਂਹ ਕੱਟ ਦਿੱਤੀ ਗਈ ਹੈ, ਮੈਨੂੰ ਇਹ ਕਿਸ ਕਰਮ ਦੀ ਸਜ਼ਾ ਮਿਲੀ? ਏਦਾਂ ਚਿੰਤਾ ਕਰਦਾ।
ਸੁਣਿਓ ਬਸੇ ਦਿਜ ਕਾਂਸ਼ੀ ਮਾਏ।
ਫਿਰ ਇਹਨੂੰ ਸੁਣਿਆ ਕਿ ਕਾਂਸ਼ੀ ਦੇ ਵਿਚ ਇਕ ਬ੍ਰਾਹਮਣ ਰਹਿੰਦਾ, ਕਾਂਸ਼ੀ ਬਨਾਰਸ ਜੋ ਬੜੀ ਵੱਡੀ ਦੇਵ ਭੂਮੀ ਮੰਨੀ ਹੈ, ਸ਼ਿਵ ਦੀ ਨਗਰੀ ਮੰਨੀ ਗਈ ਹੈ, ਉਸ ਕਾਂਸ਼ੀ ਨਗਰ ਦੇ ਵਿਚ ਬਨਾਰਸ ਦੇ ਵਿਚ ਇਕ ਬ੍ਰਾਹਮਣ ਰਹਿੰਦਾ ਹੈ, ਇਕ ਦਿਜ ਰਹਿੰਦਾ ਹੈ।
ਪ੍ਰਥਮ ਜਨਮ ਕੀ ਸੁਧ ਕੋ ਪ੍ਰਾਹੇ।
ਮੈਨੂੰ ਉਹਦੇ ਬਾਰੇ ਪਤਾ ਲੱਗਾ ਵੀ ਉਹ ਜਿਹੜਾ ਬ੍ਰਾਹਮਣ ਹੈ ਪਿਛਲੇ ਜਨਮ ਦੀ ਵੀ ਸਾਰੀ ਗੱਲ ਦੱਸ ਦਿੰਦਾ ਕਿ ਜਿਹੜਾ ਬੰਦੇ ਨੇ ਪਿਛਲਾ ਜਨਮ ਚ ਕਰਮ ਕੀਤੇ ਹੁੰਦੇ ਨੇ ਉਹਨਾਂ ਕਰਮਾਂ ਬਾਰੇ ਵੀ ਉਹ ਪੰਡਿਤ ਦੱਸ ਦਿੰਦਾ। ਇਹੋ ਜਿਹਾ ਸਿਆਣਾ ਪੰਡਿਤ ਹੈ, ਉਹਨੇ ਇਹੋ ਜਿਹਾ ਵਿਪਾਕ ਗ੍ਰੰਥ ਪੜਿਆ ਹੋਇਆ ਕਿ ਉਹ ਪਿਛਲੇ ਕਰਮਾਂ ਬਾਰੇ ਵੀ ਚੰਗੀ ਤਰ੍ਹਾਂ ਦੱਸ ਦਿੰਦਾ, ਪਿਛਲੇ ਜਨਮ ਦੀ ਗੱਲ ਵੀ ਦੱਸ ਦਿੰਦਾ।
ਕਰਮ ਵਿਪਾਕ ਸੋ ਗ੍ਰੰਥ ਵਿਚਾਰੇ।
ਕਰਮਾਂ ਦੇ ਫਲ ਦੱਸਣ ਵਾਲਾ ਜਿਹੜਾ ਗ੍ਰੰਥ ਹੈ ਉਹਨੇ ਚੰਗੀ ਤਰ੍ਹਾਂ ਵਿਚਾਰਿਆ ਹੋਇਆ, ਉਸ ਗ੍ਰੰਥ ਨੂੰ ਉਹਨੇ ਚੰਗੀ ਤਰ੍ਹਾਂ ਪੜਿਆ ਹੋਇਆ।
ਦੁੱਖ ਸੁੱਖ ਕੇ ਸਭ ਹੋਤੀ ਉਚਾਰੇ।
ਦੁੱਖ ਦਾ ਸੁੱਖ ਦਾ ਕਾਰਨ ਕੀ ਹੈ ਉਹ ਸਾਰੇ ਕਾਰਨ ਦੱਸ ਦਿੰਦਾ ਵੀ ਪਿਛਲੇ ਜਨਮ ਚ ਤੁਸੀਂ ਆਹ ਕਰਮ ਕੀਤਾ ਉਹਦਾ ਫਲ ਤੁਹਾਨੂੰ ਆਹ ਦੁੱਖ ਮਿਲਿਆ, ਆਹ ਕਰਮ ਕੀਤਾ ਇਹਦਾ ਫਲ ਤੁਹਾਨੂੰ ਆਹ ਸੁੱਖ ਮਿਲਿਆ। ਏਦਾਂ ਉਹ ਸਾਰਿਆਂ ਦੁੱਖਾਂ ਤੇ ਸੁੱਖਾਂ ਦੇ ਜਿਹੜੇ ਕਾਰਨ ਕਰਮ ਨੇ ਉਹ ਪਿਛਲੇ ਜਨਮਾਂ ਦੇ ਕਰਮ ਵੀ ਦੱਸ ਦਿੰਦਾ ਜਿਹੜਾ ਕਾਂਸ਼ੀ ਚ ਪੰਡਿਤ ਰਹਿੰਦਾ ਹੈ, ਮੈਨੂੰ ਉਹਦੇ ਕੋਲ ਜਾਣਾ ਚਾਹੀਦਾ।
ਗਇਓ ਸਾਧ ਪੂਜਤ ਕਰ ਨਾਮ।
ਕਹਿੰਦੇ ਉਹਦੇ ਕੋਲ ਜਾ ਕੇ ਮੈਨੂੰ ਪੁੱਛਣਾ ਚਾਹੀਦਾ ਵੀ ਮੇਰਾ ਕਿਹੜਾ ਪਿਛਲੇ ਜਨਮ ਦਾ ਕਰਮ ਸੀ, ਇਸ ਜਨਮ ਚ ਤਾਂ ਮੈਂ ਕਿਸੇ ਦਾ ਬੁਰਾ ਕੀਤਾ ਨਹੀਂ, ਪਰ ਪਿਛਲੇ ਜਨਮ ਚ ਇਹੋ ਜਿਹਾ ਮੇਰਾ ਕਿਹੜਾ ਕਰਮ ਸੀ ਜਿਹਦਾ ਫਲ ਮੈਨੂੰ ਇਹ ਪ੍ਰਾਪਤ ਹੋਇਆ? ਇਹ ਪੁੱਛਣ ਵਾਸਤੇ ਇਹ ਸਾਧ ਉਸ ਪੰਡਿਤ ਨੂੰ ਮਿਲਣ ਲਈ ਕਾਂਸ਼ੀ ਪਹੁੰਚਿਆ, ਬਨਾਰਸ ਪਹੁੰਚਿਆ ਤੇ ਪੁੱਛਦਿਆਂ ਪੁੱਛਦਿਆਂ ਉਸ ਪੰਡਿਤ ਦਾ ਘਰ, ਉਹਦਾ ਨਾਂ ਪੁੱਛਦਿਆਂ ਉਹਦਾ ਘਰ ਚੱਲਦਾ ਆਇਆ ਹੈ।
ਤਿਜਨ ਹੁਤੋ ਬੈਠੀ ਤਿਸ ਬਾਮ।
ਜਦੋਂ ਪੰਡਿਤ ਦੇ ਘਰ ਪਹੁੰਚਿਆ ਤੇ ਅੱਗੇ ਪੰਡਿਤ ਜੀ ਘਰ ਕੋਈ ਨਹੀਂ ਸੀ ਤੇ ਪੰਡਿਤ ਜੀ ਦੀ ਘਰ ਵਾਲੀ ਬੈਠੀ ਹੋਈ ਸੀ ਘਰ ਚ, ਪੰਡਿਤ ਆਪ ਘਰ ਚ ਕੋਈ ਨਹੀਂ ਸੀ, ਉਹ ਸਾਧ ਚਲਦਾ ਚਲਦਾ ਘਰ ਪਹੁੰਚਿਆ ਤੇ ਪੰਡਤਾਣੀ ਨੂੰ ਜਾ ਕੇ ਮਿਲਿਆ।
ਪੁੱਛਤ ਪਯੋ ਪਿਪਰ ਕਿਤ ਗਏ ਹੋ।
ਪੰਡਤਾਣੀ ਨੂੰ ਜਾ ਕੇ ਪੁੱਛਿਆ ਸਾਧ ਨੇ ਕਿ ਪੰਡਿਤ ਜੀ ਕਿੱਥੇ ਗਏ ਨੇ। ਏਦਾਂ ਉਹਦੇ ਕੋਲ ਹੀ ਆ ਕੇ ਪੰਡਤਾਣੀ ਨੂੰ ਆ ਕੇ ਨੇ ਸਵਾਲ ਕੀਤਾ ਕਿ ਪੰਡਿਤ ਜੀ ਕਿੱਥੇ ਗਏ ਹੋਏ ਨੇ।
ਸੁਨ ਤ੍ਰਿਆ ਰਿਦੇ ਰੋਸ ਬੋ ਕਏ ਹੋ।
ਅੱਗੋਂ ਜਿਹੜੀ ਉਹ ਪੰਡਤਾਣੀ ਇਸਤਰੀ ਸੀ, ਪੰਡਿਤ ਦੀ ਘਰ ਵਾਲੀ ਬੜੀ ਕੁਲਹਿਣੀ ਸੀ, ਕੁਲੱਖਣੀ ਸੀ, ਉਹ ਬੜੇ ਗੁੱਸੇ ਵਿਚ ਰੋਸ ਵਿਚ ਆਈ ਹੋਈ। ਉਹਨੇ ਬੜੇ ਗੁੱਸੇ ਵਿਚ ਰੋਸ ਵਿਚ ਹੀ ਆ ਕੇ ਜਵਾਬ ਦਿੱਤਾ।
ਕੁਝ ਨਿਜ ਪਤ ਕੋ ਗਾਰੀ ਉਚਾਰੀ।
ਉਹਨੇ ਆਪਣੇ ਪਤੀ ਨੂੰ ਦੋ ਚਾਰ ਗਾਲਾਂ ਕੱਢ ਦਿੱਤੀਆਂ। ਉਹਨੇ ਵਿਹਲੜ ਨੇ ਕਿੱਥੇ ਜਾਣਾ, ਇੱਥੇ ਕਿਤੇ ਖੇ ਖਾਂਦਾ ਹੋਣਾ। ਪੰਡਤਾਣੀ ਇਸ ਤਰ੍ਹਾਂ ਆਪਣੇ ਘਰ ਵਾਲੇ ਨੂੰ ਕੁਝ ਕਠੋਰ ਜੇ ਸ਼ਬਦ ਬੋਲੀ ਤੇ ਕੁਝ ਦੋ ਚਾਰ ਗਾਲਾਂ ਕੱਢ ਕੇ ਆਪਣੇ ਪਤੀ ਦਾ ਨਾਂ ਲੈ ਕੇ ਬੋਲੀ।
ਨਿਠੁਰ ਸਾਧ ਕੋ ਕਹਿ ਕਲ ਹਾਰੀ।
ਨਾਲੇ ਉਹ ਸਾਧ ਦੇ ਵੀ ਗੱਲ ਪੈ ਗਈ ਵੀ ਤੂੰ ਉਹਦੇ ਕੋਲੋਂ ਕੀ ਲੈਣਾ, ਤੂੰ ਉਹਨੂੰ ਮਿਲ ਕੇ ਕੀ ਲੈਣਾ। ਇਸ ਤਰ੍ਹਾਂ ਕਹਿੰਦੇ ਉਹ ਸਾਧ ਦੇ ਵੀ ਗੱਲ ਪੈ ਗਈ ਤੇ ਲੜਾਈ ਕਰਨ ਲੱਗ ਪਈ। ਕਲਹਿ ਦਾ ਰੂਪ ਹੀ ਸੀ ਮਾਨੋ ਪੰਡਤਾਣੀ, ਕਲਹਿ ਦਾ ਹੀ ਅਵਤਾਰ ਧਾਰ ਕੇ ਆਈ ਹੋਈ ਸੀ।
ਬਿਸਮਤ ਰਹੋ ਕਾ ਦਿਜ ਨਾਰ।
ਸਾਧ ਬੜਾ ਹੈਰਾਨ ਹੋਇਆ ਵੀ ਜਿਹੜਾ ਪੰਡਿਤ ਪਿਛਲੇ ਜਨਮਾਂ ਦੇ ਕਰਮਾਂ ਦੀ ਗੱਲ ਦੱਸਦਾ ਹੈ, ਉਹਨੇ ਕਿਹੜੇ ਕਰਮ ਕੀਤੇ ਹੋਣੇ ਨੇ ਜਿਹਨੂੰ ਇਹੋ ਜਿਹੀ ਘਰ ਵਾਲੀ ਮਿਲੀ ਹੈ ਵੀ ਘਰ ਆਏ ਬੰਦਿਆਂ ਦਾ ਸਵਾਗਤ ਕਰਨ ਦੀ ਬਜਾਏ ਅੱਗੋਂ ਗਾਲਾਂ ਕੱਢਦੀ ਹੈ, ਘਰ ਵਾਲੇ ਨੂੰ ਵੀ ਨਹੀਂ ਬਖਸ਼ਦੀ, ਉਹਨੂੰ ਵੀ ਗਾਲਾਂ ਕੱਢਦੀ ਹੈ। ਸਾਧ ਸੋਚਣ ਲੱਗ ਪਿਆ ਵੀ ਇਹ ਕਿਸ ਤਰ੍ਹਾਂ ਦੀ ਇਸਤਰੀ ਹੈ, ਪੰਡਿਤ ਨੂੰ ਇਹ ਕਿਸ ਤਰ੍ਹਾਂ ਦੀ ਨਾਰ ਮਿਲੀ ਹੈ।
ਸੋ ਪੰਡਿਤ ਮੈਂ ਸੁਣਿਓ ਉਧਾਰ।
ਮੈਂ ਤਾਂ ਸੁਣਿਆ ਸੀ ਵੀ ਉਹ ਪੰਡਿਤ ਬੜਾ ਉਧਾਰ ਹਿਰਦੇ ਵਾਲਾ, ਬੜਾ ਦਿਆਵਾਨ ਹੈ, ਉਹ ਬੜਾ ਖੁੱਲ ਦਿਲ ਹੈ, ਪਰ ਇਹਦੀ ਘਰ ਵਾਲੀ ਤਾਂ ਉਹਨੂੰ ਗਾਲਾਂ ਕੱਢਦੀ ਹੈ, ਘਰੋਂ ਤਾਂ ਉਹਨੂੰ ਅਨੇਕ ਪ੍ਰਕਾਰ ਦੀਆਂ ਗਾਲਾਂ ਪੀਆਂ ਪੈਂਦੀਆਂ ਨੇ।
ਫਿਰ ਉਹ ਦੁਆਰ ਬਾਹਰ ਦੀਜੀ ਆਇਓ।
ਉਹਨੇ ਆਖਿਆ ਵੀ ਉਹਨੂੰ ਲੱਭਣ ਦੀ ਬਜਾਏ ਮੈਂ ਇੱਥੇ ਹੀ ਬਾਹਰ ਬੈਠ ਜਾਣਾ, ਆਖਿਰਕਾਰ ਪੰਡਿਤ ਜੀ ਘਰ ਹੀ ਆਉਣਗੇ ਨਾ। ਬਾਹਰ ਦਰਵਾਜੇ ਤੇ ਬੈਠ ਗਿਆ ਸਾਧ ਤੇ ਇੰਨੇ ਨੂੰ ਕੁਝ ਸਮੇਂ ਬਾਅਦ ਪੰਡਿਤ ਜੀ ਘਰ ਚੱਲ ਕੇ ਵਾਪਸ ਆਏ ਤੇ ਸਾਧ ਨੇ ਪੰਡਿਤ ਜੀ ਨੂੰ ਆਉਂਦਿਆਂ ਵੇਖਿਆ।
ਸਭ ਆਪਣੋ ਪ੍ਰਸੰਗ ਸੁਣਾਇਓ।
ਸਾਧ ਨੇ ਪੰਡਿਤ ਜੀ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ, ਇੱਕ ਹੱਥ ਵੱਢਿਆ ਹੋਇਆ ਸੀ, ਨਮਸਕਾਰ ਕੀਤੀ ਸਿਰ ਝੁਕਾ ਕੇ ਤੇ ਸਿਰ ਝੁਕਾ ਕੇ ਪੰਡਿਤ ਜੀ ਨੂੰ ਕਹਿਣ ਲੱਗਾ ਕਿ ਪੰਡਿਤ ਜੀ ਮੈਂ ਇਸ ਕਰਕੇ ਆਇਆ, ਸਾਰਾ ਆਪਣਾ ਪ੍ਰਸੰਗ ਜਿਵੇਂ ਜਿਵੇਂ ਸਾਧ ਨਾਲ ਹੋਈ ਹੈ, ਜਿਵੇਂ ਇਹਦੀ ਬਾਂਹ ਕੱਟੀ ਗਈ ਹੈ, ਇਹਦੇ ਤੇ ਝੂਠਾ ਇਲਜ਼ਾਮ ਲੱਗਾ, ਉਹ ਸਾਰਾ ਪ੍ਰਸੰਗ ਇਹਨੇ ਪੰਡਿਤ ਜੀ ਨੂੰ ਸੁਣਾਇਆ।
ਫੇਰ ਕਈ ਤਿਸ ਤ੍ਰਿਆ ਕੀ ਬਾਤ।
ਫੇਰ ਇਹਦੀ ਘਰ ਵਾਲੀ ਦੀ ਗੱਲ ਵੀ ਸੁਣਾਈ ਵੀ ਮੈਂ ਘਰ ਆਇਆ ਸੀ, ਤੇਰੀ ਘਰ ਵਾਲੀ ਪੰਡਤਾਣੀ ਨੂੰ ਤੁਹਾਡੇ ਬਾਰੇ ਪੁੱਛਿਆ ਤੇ ਉਹਨੇ ਅੱਗੋਂ ਏਦਾਂ ਦੇ ਜਵਾਬ ਦਿੱਤੇ ਨੇ, ਉਹਨੇ ਤੁਹਾਨੂੰ ਵੀ ਗਾਲਾਂ ਕੱਢੀਆਂ ਨੇ, ਮੈਨੂੰ ਵੀ ਗਾਲਾਂ ਕੱਢੀਆਂ ਨੇ।
ਦੂਜੇ ਗਾਰ ਨਿਕਾਰਤ ਜਾਤ।
ਮੈਂ ਤੁਹਾਡੇ ਬਾਰੇ ਆ ਕੇ ਪੁੱਛਿਆ, ਸੁਭਾਵਕ ਉਹ ਅੱਗੋਂ ਤੁਹਾਡੇ ਬਾਰੇ ਤਾਂ ਉਹਨੇ ਕੀ ਦੱਸਣਾ ਸੀ, ਸਗੋਂ ਉਹਨੇ ਬੜੀਆਂ ਗਾਲਾਂ ਕਠੋਰ ਸ਼ਬਦ ਉਚਾਰਨ ਕੀਤੇ ਨੇ।
ਪੰਡਿਤ ਬੈਠ ਵਿਚਾਰ ਸੁਣਾਇਓ।
ਪੰਡਿਤ ਜੀ ਬੈਠ ਕੇ ਬੜੇ ਸਿਆਣੇ ਸੀ, ਦਿਆਵਾਨ ਸਨ, ਕਹਿਣ ਲੱਗੇ ਸੰਤ ਜੀ ਬੈਠ ਜਾਓ, ਪਹਿਲਾਂ ਮੈਂ ਤੁਹਾਡੇ ਕਰਮਾਂ ਦੀ ਵਿਚਾਰ ਕਰਕੇ ਤੁਹਾਨੂੰ ਦੱਸਦਾ ਕਿ ਤੁਹਾਨੂੰ ਕਿਹੜੇ ਕਰਮ ਦੀ ਸਜ਼ਾ ਮਿਲੀ, ਆਪਣੀ ਗੱਲ ਮੈਂ ਬਾਅਦ ਵਿਚ ਸੁਣਾਉਣਾ, ਪਹਿਲਾਂ ਤੁਹਾਡੇ ਬਾਰੇ ਦੱਸਦਿਆਂ। ਪੰਡਿਤ ਜੀ ਬੈਠ ਗਏ, ਸਾਧ ਨੂੰ ਵੀ ਆਪਣੇ ਲਾਗੇ ਬਿਠਾ ਲਿਆ।
ਕਾਰਨ ਸੁਣੋ ਆਪ ਜਿਸ ਆਇਓ।
ਕਹਿੰਦੇ ਵੀ ਜਿਸ ਕਾਰਨ ਕਰਕੇ ਤੁਸੀਂ ਚੱਲ ਕੇ ਆਏ ਹੋ, ਪਹਿਲਾਂ ਤੁਸੀਂ ਆਪਣਾ ਕਾਰਨ ਸੁਣ ਲਓ, ਮੇਰੀ ਦੁੱਖ ਦੀ ਬਿਥਿਆ ਬਾਅਦ ਚ ਸੁਣਿਆ ਜੇ, ਮੇਰਾ ਜਿਹੜਾ ਦੁੱਖ ਹੈ ਉਹ ਤੁਹਾਨੂੰ ਬਾਅਦ ਚ ਸੁਣਾਵਾਂਗਾ, ਪਹਿਲਾਂ ਤੁਸੀਂ ਜਿਹੜੇ ਕਾਰਨ ਕਰਕੇ ਆਏ ਹੋ, ਤੁਹਾਡੇ ਕਾਰਨ ਦੀ ਵਿਚਾਰ ਮੈਂ ਤੁਹਾਨੂੰ ਦੱਸਦਾ ਹਾਂ।
ਪ੍ਰਥਮ ਜਨਮ ਮੈਂ ਤੁਮ ਦਿਜੋ ਤੋ।
ਕਹਿਣ ਲੱਗਾ ਕਿ ਪਿਛਲੇ ਜਨਮ ਦੇ ਵਿੱਚ ਤੁਸੀਂ ਬ੍ਰਾਹਮਣ ਸੀ, ਤੁਹਾਡਾ ਬ੍ਰਾਹਮਣ ਦਾ ਜਨਮ ਸੀ।
ਬੈਠੇ ਹੋ ਜਲ ਤਟ ਮੱਜਨ ਕਿਤੋ।
ਤੁਸੀਂ ਨਦੀ ਦੇ ਕੰਢੇ ਤੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਬੈਠੇ ਹੋਏ ਸੀ।
ਇੱਕ ਹੱਥ ਕੋ ਮੁਖੀ ਮਝਾਰੀ।
ਤੁਹਾਡੇ ਇੱਕ ਹੱਥ ਦੇ ਵਿੱਚ ਮਾਲਾ ਸੀ, ਗੋਮੁਖੀ ਸੀ, ਉਹ ਤੁਸੀਂ ਪੜ ਰਹੇ ਸੀ, ਮਾਲਾ ਫੇਰ ਰਹੇ ਸੀ ਇੱਕ ਹੱਥ ਦੇ ਵਿੱਚ ਫੜ ਕੇ।
ਫੇਰਤ ਮਾਲਾ ਉੱਚ ਉਸਾਰੀ।
ਉੱਚਿਆਂ ਕਰਕੇ ਆਪਣਾ ਹੱਥ ਤੁਸੀਂ ਮਾਲਾ ਫੇਰੀ ਜਾ ਰਹੇ ਸੀ, ਨਾਮ ਜਪ ਰਹੇ ਸੀ ਪਰਮੇਸ਼ਰ ਦਾ।
ਤਬ ਇੱਕ ਤੇਨ ਤ੍ਰਾਸ ਕੋ ਪਾਏ।
ਤੁਸੀਂ ਕਿਨਾਰੇ ਤੇ ਬੈਠੇ ਹੋਏ ਸੀ ਨਦੀ ਦੇ, ਤੇ ਤੁਹਾਡੇ ਸਾਹਮਣੇ ਇੱਕ ਗਊ ਬੜੇ ਡਰ ਦੇ ਨਾਲ ਸਹਿਮੀ ਹੋਈ ਤੁਹਾਡੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਕੋਲੋਂ ਲੰਘ ਕੇ ਗਈ।
ਤੁਝ ਆਗੇ ਕੋ ਗਈ ਪਲਾਏ,
ਤੇਰੇ ਵੇਖਦਿਆਂ ਵੇਖਦਿਆਂ ਅੱਗੇ ਲੰਘ ਕੇ ਗਈ, ਭੱਜ ਕੇ ਗਈ ਸੀ ਉਹ ਗਊ।
ਪਿੱਛੇ ਆਇਓ ਦੁਸ਼ਟ ਕਸਾਈ,
ਉਹ ਗਊ ਜਿਹੜੀ ਦੌੜ ਕੇ ਜਾ ਰਹੀ ਸੀ ਤੁਹਾਡੇ ਸਾਹਮਣੇ ਉਹਨੂੰ ਮਾਰਨ ਵਾਸਤੇ ਪਿੱਛੇ ਪਿੱਛੇ ਕਸਾਈ ਦੌੜਿਆ ਆਉਂਦਾ ਸੀ। ਦੁਸ਼ਟ ਕਸਾਈ ਉਸ ਗਊ ਨੂੰ ਮਾਰਨ ਵਾਸਤੇ ਪਿੱਛੇ ਪਿੱਛੇ ਦੌੜਿਆ ਆਉਂਦਾ ਸੀ।
ਤਿੰਨ ਬੂਜੀ ਇਤ ਦਿਸ਼ ਗੋ ਆਈ,
ਉਹਨੇ ਆ ਕੇ ਤੁਹਾਨੂੰ ਪੁੱਛਿਆ ਕਿ ਪੰਡਿਤ ਜੀ ਗਊ ਤਾਂ ਨਹੀਂ ਵੇਖੀ ਤੁਸੀਂ ਇੱਥੋਂ ਲੰਘਦੀ ਜਾਂਦੀ? ਉਹਨੇ ਤੁਹਾਨੂੰ ਆ ਕੇ ਪੁੱਛਿਆ ਕਿ ਤੁਸੀਂ ਇਸ ਪਾਸਿਓ ਗਊ ਨੂੰ ਕਿਤੇ ਜਾਂਦਿਆਂ ਤਾਂ ਨਹੀਂ ਵੇਖਿਆ?
ਮੌਨ ਧਰੀ ਮੁਖ ਤੇ ਨਾ ਅਲਾਈ,
ਤੁਸੀਂ ਮੂੰਹੋਂ ਤਾਂ ਨਹੀਂ ਕੁਝ ਬੋਲੇ ਕਿਉਂਕਿ ਮੌਨ ਧਾਰਿਆ ਹੋਇਆ ਸੀ ਤੇ ਮਾਲਾ ਫੇਰ ਰਹੇ ਸੀ ਤੇ ਮੂੰਹ ਤੋਂ ਨੀ ਤੁਸੀਂ ਕੁਝ ਬੋਲੇ।
ਗਈ ਕਿਤੇ ਕਰ ਸਾਥ ਬਤਾਈ,
ਹੱਥ ਦੇ ਨਾਲ ਇਸ਼ਾਰਾ ਕਰਕੇ ਬਾਂਹ ਉੱਚੀ ਕਰਕੇ ਇਸ਼ਾਰਾ ਕਰਕੇ ਦੱਸਿਆ ਵੀ ਇਸ ਪਾਸੇ ਗਈ ਹੈ। ਮੂੰਹ ਤਾਂ ਨੀ ਬੋਲੇ ਕਿਉਂਕਿ ਮੌਨ ਧਾਰਿਆ ਹੋਇਆ ਸੀ, ਪਰ ਤੁਸੀਂ ਆਪਣਾ ਹੱਥ ਉੱਤੇ ਕਰਕੇ ਹੱਥ ਦੇ ਨਾਲ ਇਸ਼ਾਰਾ ਕਰਕੇ ਕਸਾਈ ਨੂੰ ਦੱਸ ਦਿੱਤਾ ਕਿ ਗਊ ਇਸ ਪਾਸੇ ਗਈ ਹੋਈ ਹੈ।
ਜਾਏ ਗਈ ਸੋ ਧੇਨ ਵਿਚਾਰੀ,
ਉਹ ਜਿਹੜਾ ਕਸਾਈ ਸੀ ਉਸੇ ਪਾਸੇ ਨੂੰ ਤੁਰ ਪਿਆ, ਉਹਨੇ ਜਾ ਕੇ ਗਊ ਨੂੰ ਪਕੜ ਲਿਆ। ਉਸ ਗਊ ਨੂੰ ਪਕੜ ਕੇ
ਲੈ ਨਿਜ ਸਦਨ ਵਿਖੇ ਤਿੰਨ ਮਾਰੀ,
ਉਹ ਗਊ ਨੂੰ ਪਕੜ ਕੇ ਆਪਣੇ ਘਰ ਲੈ ਗਿਆ ਔਰ ਜਾ ਕੇ ਉਸ ਗਊ ਦੀ ਹੱਤਿਆ ਕਰ ਦਿੱਤੀ ਇਸ ਕਸਾਈ ਨੇ। ਉਸ ਗਊ ਨੂੰ ਮਾਰ ਦਿੱਤਾ ਤੇ ਮਰੀ ਕਿਉਂ? ਤੁਹਾਡੇ ਦੱਸਣ ਕਰਕੇ। ਮਹਾਰਾਜ ਜੀ ਕਹਿੰਦੇ ਕਈ ਵਾਰ ਸੱਚ ਬੋਲਣ ਨਾਲ ਕਿਸੇ ਦਾ ਨੁਕਸਾਨ ਹੁੰਦਾ, ਉੱਥੇ ਸੱਚ ਕਹਿਣ ਦੀ ਲੋੜ ਹੀ ਨਹੀਂ। ਹੁਣ ਇੱਥੇ ਜੇ ਹੱਥ ਨਾ ਵੀ ਕਰਦਾ, ਜਾਣਦਾ ਸੀ ਵੀ ਇਹ ਕਸਾਈ ਹੈ, ਪਤਾ ਵੀ ਲੱਗ ਗਿਆ ਵੀ ਇਹ ਕਸਾਈ ਗਊ ਪਿੱਛੇ ਮਾਰਨ ਲਈ ਦੌੜਿਆ ਹੋਇਆ, ਤੇ ਜੇ ਨਾ ਬੋਲਦਾ ਤੇ ਚੁੱਪ ਕਰਕੇ ਬੈਠਾ ਰਹਿੰਦਾ ਕਸਾਈ ਆਪੇ ਲੱਭੀ ਜਾਂਦਾ। ਪਰ ਇਹਨੇ ਹੱਥ ਕੀਤਾ ਉਸ ਪਾਸੇ ਵੀ ਇਧਰ ਨੂੰ ਗਈ ਹੈ, ਇਹਦਾ ਇਸ਼ਾਰਾ ਕਰਨੇ ਕਰਕੇ ਹੱਥ ਦੇ ਨਾਲ ਸੱਚ ਬੋਲਣ ਦੱਸਣ ਕਰਕੇ ਉਸ ਗਊ ਦੀ ਹੱਤਿਆ ਉਸ ਕਸਾਈ ਨੇ ਕਰ ਦਿੱਤੀ, ਉਸ ਗਊ ਨੂੰ ਮਾਰ ਦਿੱਤਾ।
ਪੂਰਬਲੇ ਪੁਨਨ ਕੋ ਪਾਏ,
ਕਹਿੰਦੇ ਪਰ ਉਸ ਕਸਾਈ ਦੇ ਕੋਈ ਪੂਰਬਲੇ ਜਨਮ ਦੇ ਚੰਗੇ ਪੁੰਨ ਕਰਮ ਸੀ, ਉਹਨੇ ਕੋਈ ਚੰਗੇ ਕਰਮ ਵੀ ਕੀਤੇ ਹੋਏ ਸੀ।
ਭਾਇਓ ਕਸਾਈ ਸੁਤ ਨਰ ਰਾਏ,
ਉਹ ਜਿਹੜਾ ਕਸਾਈ ਸੀ ਉਹ ਰਾਜੇ ਦਾ ਪੁੱਤਰ ਬਣ ਕੇ ਜਨਮ ਲੈ ਕੇ ਆ ਗਿਆ। ਉਹ ਕਸਾਈ ਦੇ ਕੋਈ ਚੰਗੇ ਪੁੰਨ ਕਰਮ ਸਨ, ਉਹਨਾਂ ਪੁੰਨ ਕਰਮਾਂ ਕਰਕੇ ਗਊ ਤਾਂ ਉਹਨੇ ਮਾਰ ਦਿੱਤੀ, ਪਰ ਉਹਦੇ ਪੁੰਨ ਕਰਮ ਸੀ ਕੋਈ, ਤੇ ਅਗਲਾ ਜਨਮ ਉਹਨੂੰ ਉਸ ਰਾਜੇ ਦੇ ਪੁੱਤਰ ਦੇ ਘਰ ਪੁੱਤਰ ਬਣ ਕੇ ਪ੍ਰਾਪਤ ਹੋਇਆ, ਉਹ ਰਾਜੇ ਦਾ ਪੁੱਤਰ ਬਣ ਕੇ ਜਨਮ ਲੈ ਕੇ ਆਇਆ।
ਨ੍ਰਿਪ ਕੀ ਸੁਤਾ ਧੇਨ ਤਨ ਪਾਇਓ,
ਜਿਹੜੀ ਉਹ ਗਊ ਸੀ ਉਹਨੇ ਉਹ ਰਾਜੇ ਦੀ ਲੜਕੀ ਦਾ ਰੂਪ ਧਾਰਨ ਕਰ ਲਿਆ, ਜਿਹੜੀ ਉਹਦੇ ਨਾਲ ਸ਼ਾਦੀ ਕਰਾ ਕੇ ਆਈ ਸੀ, ਜਿਹਦੇ ਹੱਥੋਂ ਕਟਾਰ ਵੱਜੀ ਸੀ ਉਹਦੇ ਪੇਟ ਦੇ ਵਿੱਚ। ਉਹ ਜਿਹੜੀ ਲੜਕੀ ਸੀ ਉਹ ਗਊ ਸੀ, ਉਹ ਗਊ ਜਿਹੜੀ ਸੀ ਉਹ ਇਸਤਰੀ ਦਾ ਰੂਪ ਬਣਾ ਕੇ ਰਾਜ ਕੰਨਿਆ ਬਣ ਕੇ ਆ ਗਈ।
ਹਿੱਤ ਬਦਲੇ ਸੰਯੋਗ ਬਣਾਇਓ,
ਬਦਲਾ ਲੈਣਾ ਸੀ ਸੰਯੋਗ ਬਣਾ ਦਿੱਤਾ ਪਰਮੇਸ਼ਰ ਨੇ, ਕਿਉਂਕਿ ਲੈਣੀਆਂ ਦੇਣੀਆਂ ਦੇ ਸੰਬੰਧ ਸਾਡੇ ਸਰੀਰਾਂ ਨਾਲ ਸੰਯੋਗ ਬਣ ਕੇ ਆਉਂਦੇ ਨੇ। ਕਿਸੇ ਕੋਲੋਂ ਕੁਝ ਲੈਣਾ ਕਿਸੇ ਦਾ ਕੁਝ ਦੇਣਾ ਉਹ ਸਾਰੇ ਸਾਡੇ ਨਾਲ ਹੀ ਚੱਲਦੇ ਆਉਂਦੇ ਨੇ ਪੂਰਵਲੇ ਜਨਮਾਂ ਤੋਂ। ਮਹਾਰਾਜ ਜੀ ਕਹਿੰਦੇ ਬਦਲਾ ਲੈਣਾ ਸੀ ਗਊ ਨੇ, ਕਿਉਂਕਿ ਪਹਿਲੇ ਜਨਮ ਚ ਕਸਾਈ ਨੇ ਮਾਰਿਆ ਸੀ ਉਹਨੂੰ, ਹੁਣ ਅਗਲੇ ਜਨਮ ਚ ਉਹਦੇ ਹੱਥੋਂ ਇਹਨੇ ਮਰਨਾ ਸੀ। ਉਹ ਸਾਰਾ ਸੰਯੋਗ ਵਿਧਾਤਾ ਨੇ ਇਸ ਢੰਗ ਨਾਲ ਬਣਾ ਦਿੱਤਾ।
ਇਸ ਤ੍ਰਿਆ ਨੇ ਸੋ ਨ੍ਰਿਪ ਸੁਤ ਮਾਰਿਓ,
ਉਹ ਜਿਹੜੀ ਔਰਤ ਸੀ ਲੜਕੀ ਸੀ ਰਾਜ ਕੰਨਿਆ, ਉਹਨੇ ਰਾਜੇ ਦੇ ਉਸ ਪੁੱਤਰ ਦੀ ਹੱਤਿਆ ਕਰ ਦਿੱਤੀ, ਰਾਜੇ ਦੇ ਪੁੱਤਰ ਨੂੰ ਮਾਰ ਦਿੱਤਾ।
ਕਰੇ ਤ੍ਰਾਸ ਤੋਂ ਨਾਮ ਉਚਾਰਿਓ,
ਉਹ ਜਦੋਂ ਡਰ ਗਈ ਤੇ ਉਹਨੇ ਡਰਦੀ ਹੋਈ ਨੇ ਤੇਰਾ ਨਾਂ ਦੱਸ ਦਿੱਤਾ ਵੀ ਇਹ ਸਾਧ ਨੇ ਮਾਰਿਆ ਰਾਜਕੁਮਾਰ ਨੂੰ, ਇਸ ਸਾਧ ਨੇ ਰਾਜਕੁਮਾਰ ਦੇ ਪੇਟ ਚ ਕਟਾਰ ਮਾਰੀ, ਉਹਨੇ ਡਰਦੀ ਹੋਈ ਨੇ ਤੇਰਾ ਨਾਂ ਲੈ ਦਿੱਤਾ।
ਹੱਥ ਸਾਥ ਤੈਂ ਤੇਨ ਬਤਾਈ, ਇਸ ਕੋ ਫਲ ਪਾ ਦੀਨ ਕਟਾਈ।
ਮਹਾਰਾਜ ਜੀ ਪੰਡਿਤ ਜੀ ਬੋਲੇ ਕਹਿਣ ਲੱਗੇ ਕਿ ਤੇਰਾ ਦੋਸ਼ ਇਹ ਸੀ ਵੀ ਤੂੰ ਹੱਥ ਨਾਲ ਗਊ ਬਾਰੇ ਇਸ਼ਾਰਾ ਕਰਕੇ ਦੱਸਿਆ ਸੀ ਵੀ ਉਹ ਗਊ ਹੈ, ਇਧਰ ਨੂੰ ਗਈ ਹੈ, ਇਸ ਕਰਕੇ ਰਾਜੇ ਨੇ ਪਕੜ ਕੇ ਤੇਰਾ ਹੱਥ ਵੱਢ ਕੇ ਤੈਨੂੰ ਭੇਜ ਦਿੱਤਾ, ਤੈਨੂੰ ਉਸ ਕਰਮ ਦੀ ਸਜ਼ਾ ਮਿਲੀ ਹੈ। ਕਿ ਤੂੰ ਹੱਥ ਕਰਕੇ ਇਸ਼ਾਰਾ ਕਰਕੇ ਗਊ ਮਰਵਾਈ ਸੀ ਕਸਾਈ ਕੋਲੋਂ, ਇਸ ਕਰਕੇ ਤੇਰਾ ਹੱਥ ਕੱਟਣ ਦੀ ਸਜ਼ਾ ਤੈਨੂੰ ਦਿੱਤੀ ਗਈ ਔਰ ਤੈਨੂੰ ਹੱਥ ਕੱਟ ਕੇ ਭੇਜ ਦਿੱਤਾ ਗਿਆ, ਛੱਡ ਦਿੱਤਾ ਗਿਆ।
ਪ੍ਰਭ ਅਨਿਆਏ ਕਰੇ ਨੈ ਕੈਸੇ, ਕਰੇ ਕਰਮ ਤੇ ਦੇ ਫਲ ਤੈਸੇ।
ਪੰਡਿਤ ਜੀ ਕਹਿਣ ਲੱਗੇ, ਸਾਧ ਜੀ, ਪਰਮੇਸ਼ਰ ਕਦੇ ਕਿਸੇ ਨਾਲ ਅਨਿਆ ਨਹੀਂ ਕਰਦਾ, ਉਹ ਸਦਾ ਸਾਰਿਆਂ ਨਾਲ ਨਿਆ ਕਰਦਾ। ਤਿਸ ਦਾ ਘਰ ਹੈ ਸਦਾ ਸਦਾ ਨਿਆਓ, ਉਹਦੇ ਘਰ ਵਿਚ ਸਦਾ ਨਿਆ ਆ, ਉਹ ਕਦੇ ਕਿਸੇ ਨਾਲ ਬੇਇਨਸਾਫ਼ੀ ਨਹੀਂ ਕਰਦਾ, ਉਹ ਸਭ ਨਾਲ ਇਨਸਾਫ ਕਰਦਾ। ਇਨਸਾਨ ਦੇ ਕੀਤੇ ਹੋਏ ਕਰਮ ਇਹਨੂੰ ਭੁੱਲ ਜਾਂਦੇ ਨੇ, ਪਰ ਪਰਮੇਸ਼ਰ ਦੇ ਕਾਗਜ਼ਾਂ ਚ ਤਾਂ ਲਿਖੇ ਹੋਏ ਨੇ, ਉਹਨੂੰ ਨਹੀਂ ਭੁੱਲਦੇ। ਇਸ ਕਰਕੇ ਉਹ ਤੁਹਾਡੇ ਕੀਤੇ ਕਰਮਾਂ ਦਾ ਹੀ ਫਲ ਦੇਣ ਵਾਲਾ, ਉਹ ਕਦੇ ਕਿਸੇ ਨਾਲ ਬੇਇਨਸਾਫ਼ੀ ਜਾਂ ਬੇਅਨਿਆਈ ਨਹੀਂ ਕਰਦਾ।
ਮਮਤ੍ਰਿਆ ਕੋ ਸੁਣ ਲਿਓ ਪ੍ਰਸੰਗ,
ਇਹ ਤਾਂ ਸੀ ਤੇਰਾ ਪ੍ਰਸੰਗ। ਹੁਣ ਤੂੰ ਪੁੱਛਿਆ ਵੀ ਮੈਨੂੰ ਇਹ ਜਿਹੜੀ ਕੁਲੱਖਣੀ ਇਸਤਰੀ ਕਿਉਂ ਮਿਲੀ ਹੈ, ਇਹਦੇ ਨਾਲ ਮੇਰਾ ਸੰਯੋਗ ਕਿਵੇਂ ਬਣਿਆ, ਮੈਂ ਕਿਹੜੇ ਮਾੜੇ ਕਰਮ ਕੀਤੇ ਸਨ, ਉਹਦਾ ਫਲ ਹੁਣ ਮੈਨੂੰ ਮਿਲਿਆ, ਉਹ ਮੈਂ ਤੈਨੂੰ ਦੱਸਦਾ। ਆਪਣੀ ਘਰਵਾਲੀ ਦਾ ਸਾਨੂੰ ਸਾਰਾ ਪ੍ਰਸੰਗ ਦੱਸਦਾ ਹਾਂ।
ਮੈਂ ਸੰਸੈ ਕਰੀਏ ਚਿਤ ਸੰਗ,
ਆਪਣੇ ਮਨ ਚ ਕੋਈ ਸੰਸਾ ਨਾ ਕਰੇ ਵੀ ਮੇਰੇ ਕਰਮਾਂ ਦਾ ਹੀ ਫਲ ਹੈ, ਇਹ ਜਿਹੜਾ ਫਲ ਮੈਨੂੰ ਮਿਲਿਆ ਇਹ ਵੀ ਕੀਤੇ ਮੇਰੇ ਕਰਮਾਂ ਦਾ ਹੀ ਫਲ ਮੈਨੂੰ ਪ੍ਰਾਪਤ ਹੋਇਆ।
ਪੂਰਬ ਜਨਮ ਕਾਗ ਕੋ ਮੇਰਾ,
ਲੱਗਾ ਸੰਤ ਜੀ ਸਾਧ ਜੀ ਮੇਰਾ ਪਿਛਲਾ ਜਨਮ ਸੀ ਕਾਂ ਦਾ, ਮੈਂ ਕਾਂ ਦੀ ਜੂਨੇ ਪਿਆ ਹੋਇਆ ਸਾਂ।
ਗਦੀ ਤ੍ਰਿਆ ਪਿੱਠ ਕਾਵ ਕਨੇਰਾ,
ਆਹ ਜਿਹੜੀ ਮੇਰੀ ਇਸਤਰੀ ਆ ਹੁਣ ਪੰਡਤਾਣੀ ਬਣ ਕੇ ਆਈ ਹੋਈ, ਇਹ ਮੇਰੀ ਪੂਰਵਲੇ ਜਨਮ ਦੇ ਵਿਚ ਗਧੇ ਦੀ ਗਧੀ ਦੀ ਜੂਨ ਵਿਚ ਪਈ ਹੋਈ ਸੀ, ਇਹਦੀ ਪਿੱਠ ਦੇ ਉੱਤੇ ਬੜਾ ਗਹਿਰਾ ਜ਼ਖਮ ਸੀ, ਘਾਵ ਸੀ।
ਮੈਂ ਆਇਓ ਪਿੱਠ ਚੋਂਚ ਚਲਾਈ,
ਮੈਂ ਕਾਂ ਦੀ ਜੂਨੀ ਚ ਸੀ, ਇਹਦੀ ਪਿੱਠ ਦੇ ਵਿਚ ਜ਼ਖਮ ਵੇਖ ਕੇ ਮੈਂ ਭੱਜ ਕੇ ਆਇਆ ਵੀ ਇਹਦੇ ਜ਼ਖਮ ਦੇ ਵਿਚ ਚੁੰਝ ਮਾਰ ਕੇ ਮੈਂ ਮਾਸ ਖਾਵਾਂ, ਮਾਸ ਖਾਣ ਵਾਸਤੇ ਮੈਂ ਇਹਦੇ ਜ਼ਖਮ ਦੇ ਵਿਚ ਆ ਕੇ ਆਪਣੀ ਚੁੰਝ ਮਾਰੀ।
ਫਸੀ ਅਸਤ ਮੈਂ ਨੈਨਿਕ ਸਾਈ,
ਉਹਦੇ ਵਿਚ ਕਿਤੇ ਹੱਡੀ ਸੀ, ਹੱਡੀ ਵਿਚ ਮੇਰੀ ਚੁੰਝ ਫਸ ਗਈ ਤੇ ਚੁੰਝ ਬਾਹਰ ਨਾ ਨਿਕਲੇ, ਮੈਂ ਜ਼ੋਰ ਲਾਵਾਂ ਚੁੰਝ ਬਾਹਰ ਕੱਢਣ ਵਾਸਤੇ ਪਰ ਚੁੰਝ ਨਿਕਲੇ ਨਾ। ਇਹ ਗਧੀ ਦੀ ਜੂਨੇ ਪਈ, ਇਹਦਾ ਜ਼ਖਮ ਸੀ, ਇਹਨੂੰ ਦਰਦ ਹੁੰਦੇ ਸੀ, ਇਹ ਤੜਫਦੀ ਸੀ ਦਰਦ ਦੇ ਨਾਲ, ਪਰ ਮੇਰੀ ਚੁੰਝ ਵਿਚ ਫਸ ਗਈ ਤੇ ਚੁੰਝ ਬਾਹਰ ਨਾ ਨਿਕਲ ਸਕੀ।
ਸ੍ਰੀ ਗੰਗਾ ਜਲ ਪਿੱਛੇ ਪ੍ਰਵੇਸ਼ੀ,
ਔਰ ਕਹਿੰਦੇ ਦਰਦ ਦੇ ਨਾਲ ਕਰਾਉਂਦੀ ਹੋਈ ਇਹ ਦੌੜ ਕੇ ਗੰਗਾ ਦੇ ਪਾਣੀ ਚ ਵੜ ਗਈ, ਗੰਗਾ ਨਦੀ ਵਹਿ ਰਹੀ ਸੀ ਲਾਗੇ, ਤੇ ਭੱਜ ਕੇ ਦੌੜ ਕੇ ਗੰਗਾ ਜਿਹੜਾ ਜਲ ਹੈ, ਗੰਗਾ ਦੀ ਨਦੀ ਦਾ ਪ੍ਰਵਾਹ ਹੈ, ਉਹਦੇ ਵਿਚ ਜਾ ਬੜੀ ਪ੍ਰਵੇਸ਼ ਕਰ ਗਈ।
ਆਗੇ ਗਮਨਤ ਪੀਰ ਵਿਸ਼ੇਸ਼ੀ,
ਪੀੜ ਇੰਨੀ ਜ਼ਿਆਦਾ ਹੋ ਰਹੀ ਸੀ, ਚੁੰਝ ਫਸੀ ਹੋਈ ਮੇਰੀ ਨਿਕਲੇ ਨਾ ਵਿਚੋਂ ਜ਼ਖਮ ਦੇ, ਉਹ ਪੀੜ ਦੇ ਨਾਲ ਗੰਗਾ ਦੇ ਪਾਣੀ ਵਿਚ ਅੱਗੇ ਤੋਂ ਅੱਗੇ ਜਾਈ ਜਾਵੇ, ਹੋਰ ਗਹਿਰੇ ਪਾਣੀ ਵਿਚ ਜਾਈ ਜਾਵੇ।
ਜਿਉਂ ਜਿਉਂ ਮੈਂ ਨਿਜ ਚੋਂਚ ਨਿਕਾਰੀ,
ਜਿਵੇਂ ਜਿਵੇਂ ਮੈਂ ਵਿਚੋਂ ਚੁੰਝ ਕੱਢਣ ਦਾ ਯਤਨ ਕਰਦਾ ਸੀ, ਚੁੰਝ ਬਾਹਰ ਨਿਕਾਲਣਾ ਚਾਹੁੰਦਾ ਸੀ,
ਤਿਉਂ ਤਿਉਂ ਦੁੱਖ ਤੇ ਪ੍ਰਵਿਸ਼ੇ ਬਾਰੀ,
ਜਿਵੇਂ ਤਿਵੇਂ ਉਹਨੂੰ ਹੋਰ ਜ਼ਿਆਦਾ ਪੀੜ ਹੁੰਦੀ ਸੀ ਤੇ ਹੋਰ ਡੂੰਘੇ ਪਾਣੀ ਵਿਚ ਚਲੀ ਜਾਂਦੀ, ਜਿਵੇਂ ਜਿਵੇਂ ਮੈਂ ਚੁੰਝ ਬਾਹਰ ਕੱਢਣ ਦਾ ਯਤਨ ਕਰਦਾ ਤਿਵੇਂ ਤਿਵੇਂ ਇਹਨੂੰ ਦਰਦ ਹੁੰਦੇ ਤੇ ਦੌੜ ਕੇ ਪਾਣੀ ਦੇ ਵਿਚ ਹੋਰ ਡੂੰਘੇ ਪਾਣੀ ਚ ਅੱਗੇ ਚਲੀ ਜਾਂਦੀ।
ਅਦਕ ਪ੍ਰਵਾਹ ਪਾਏ ਦੋ,
ਆਖਿਰਕਾਰ ਬੜਾ ਤੇਜ ਪ੍ਰਵਾਹ ਪਾਣੀ ਦਾ, ਜਿੱਥੋਂ ਗੰਗਾ ਬੜੀ ਤੇਜ ਵਗਦੀ, ਜਿੱਥੇ ਹਾਥੀ ਵੀ ਰੁੜ ਜਾਣ, ਉਥੇ ਤੱਕ ਗਧੀ ਚਲਦੀ ਚਲਦੀ ਜਾ ਪਹੁੰਚੀ, ਚੁੰਝ ਮੇਰੀ ਵਿਚ ਫਸੀ ਹੋਈ ਮੈਂ ਵੀ ਨਾਲ, ਤੇ ਤੇਜ ਪਾਣੀ ਦੇ ਗੰਗਾ ਦੇ ਪ੍ਰਵਾਹ ਦੇ ਵਿਚ ਵਹਿ ਗਈ।
ਬੂਡ ਸਰੀਰ ਤਿਆਗ ਕਰ ਸੋ,
ਇਹ ਵੀ ਵਿਚ ਡੁੱਬ ਗਈ ਤੇ ਮੇਰੀ ਚੁੰਝ ਫਸੀ ਹੋਣ ਕਰਕੇ ਮੈਂ ਵੀ ਪਾਣੀ ਵਿਚ ਡੁੱਬ ਗਿਆ, ਔਰ ਸਾਡੀ ਦੋਵਾਂ ਦੀ ਮੌਤ ਗੰਗਾ ਦੇ ਪਾਣੀ ਦੇ ਵਿਚ ਹੀ ਹੋ ਗਈ, ਗੰਗਾ ਦੇ ਪਾਣੀ ਵਿਚ ਡੁੱਬਣ ਕਰਕੇ ਸਾਡੀ ਦੋਹਾਂ ਦੀ ਮੌਤ ਹੋ ਗਈ।
ਸ੍ਰੀ ਗੰਗਾ ਜਲ ਕੋ ਫਲ ਪਇਓ,
ਗੰਗਾ ਦੇ ਪਾਣੀ ਵਿਚ ਨਿਰਮਲ ਤੇ ਪਵਿੱਤਰ ਜਲ ਦੇ ਵਿਚ ਮਰਨ ਕਰਕੇ ਸਾਨੂੰ ਇਹ ਫਲ ਮਿਲਿਆ, ਕਿਉਂਕਿ ਐਸਾ ਮੰਨਣਾ ਹੈ ਹਿੰਦੂ ਮਤ ਦਾ ਕਿ ਕਿਸੇ ਮੁਰਦੇ ਦੀ ਹੱਡੀ ਜਿੰਨੇ ਸਾਲਾਂ ਤੱਕ ਗੰਗਾ ਦੇ ਪਾਣੀ ਵਿਚ ਰਹੇ ਉਤਨੀ ਦੇਰ ਤੱਕ ਉਹ ਸਵਰਗਪੁਰੀ ਵਿਚ ਰਹਿੰਦਾ ਹੈ, ਇਤਨੀ ਉੱਤਮਤਾ ਮੰਨਦੇ ਨੇ ਗੰਗਾ ਦੀ ਪਾਣੀ ਨੂੰ, ਗੰਗਾ ਦੇ ਨਿਰਮਲ ਜਲ ਨੂੰ। ਕਹਿੰਦੇ ਗੰਗਾ ਦੇ ਪਾਣੀ ਵਿਚ ਦੋਵਾਂ ਨੇ ਸਸੀ ਸਰੀਰ ਤਿਆਗਿਆ ਤੇ ਗੰਗਾ ਦੇ ਨਿਰਮਲ ਜਲ ਵਿਚ ਮਰਨ ਕਰਕੇ ਸਾਨੂੰ ਇਹ ਪੁੰਨ ਮਿਲਿਆ, ਸਾਨੂੰ ਇਹ ਫਲ ਪ੍ਰਾਪਤ ਹੋਇਆ।
ਦੋਹਨ ਬਿਪਰ ਘਰ ਜਨਮ ਸੋਲਿਓ,
ਇਹਨੂੰ ਵੀ ਪੰਡਿਤ ਦੇ ਘਰ ਜਨਮ ਮਿਲਿਆ ਤੇ ਮੈਨੂੰ ਵੀ ਬ੍ਰਾਹਮਣਾਂ ਦੇ ਘਰ ਜਨਮ ਮਿਲਿਆ, ਮੈਂ ਵੀ ਪੰਡਿਤ ਬਣ ਗਿਆ ਤੇ ਇਹ ਵੀ ਪੰਡਿਤਾਣੀ ਬਣ ਗਈ। ਇਹਨੂੰ ਵੀ ਪੰਡਤਾਂ ਦੇ ਘਰ ਬ੍ਰਾਹਮਣਾਂ ਦੇ ਘਰ ਜਨਮ ਮਿਲ ਗਿਆ।
ਪੁਨ ਸੰਬੰਧ ਪਾ ਏ ਸੰਗ ਮੇਰਾ,
ਜਦੋਂ ਅਸੀਂ ਭਰ ਜਵਾਨੀ ਚ ਆਏ ਤੇ ਸਾਡਾ ਸੰਬੰਧ ਜੋੜ ਦਿੱਤਾ, ਪਰਮੇਸ਼ਰ ਨੇ ਸੰਯੋਗ ਮਿਲਾ ਦਿੱਤਾ।
ਪ੍ਰਥਮ ਜਨਮ ਦੁੱਖ ਦੀਨ ਬਡੇਰਾ,
ਪਿਛਲੇ ਜਨਮ ਚ ਮੈਂ ਇਹਨੂੰ ਬੜੇ ਦੁੱਖ ਦਿੱਤੇ ਸਨ, ਪਿਛਲੇ ਜਨਮ ਚ ਮੈਂ ਇਹਨੂੰ ਬੜਾ ਦੁੱਖ ਦਿੱਤਾ, ਚੁੰਝੇ ਦੇ ਜ਼ਖਮ ਚ ਖੁਬੋਈ ਹੋਈ, ਉਸੇ ਦੁੱਖ ਕਰਕੇ ਇਹਦੀ ਮੌਤ ਹੋਈ ਸੀ, ਤੇ ਮੈਂ ਇਹਨੂੰ ਬੜਾ ਦੁੱਖ ਦਿੱਤਾ ਸੀ, ਪਿਛਲੇ ਜਨਮ ਚ ਬਹੁਤ ਤਕਲੀਫ ਦਿੱਤੀ ਸੀ।
ਯਾ ਤੇ ਕਹਿ ਕਠੋਰ ਦੁੱਖ ਦੇਤ,
ਇਹ ਵੀ ਕਠੋਰ ਬੋਲ ਹੀ ਬੋਲਦੀ ਹੈ ਮੂੰਹ ਨਾਲ, ਤੇ ਮੂੰਹ ਨਾਲ ਕਠੋਰ ਬੋਲ 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 ਕੇ ਮੈਨੂੰ ਦੁੱਖ ਦੇ ਰਹੀ ਹੈ, ਉਹ ਲੇਖਾ ਸਾਡਾ ਪੂਰਾ ਹੋ ਰਿਹਾ। ਜਿਹੜਾ ਪਿਛਲੇ ਜਨਮ ਦਾ ਸੰਬੰਧ ਸੀ ਮੈਂ ਇਹਨੂੰ ਦੁੱਖ ਦਿੱਤਾ ਸੀ, ਹੁਣ ਇਹ ਬੋਲ ਬੋਲ ਕੇ ਮੈਨੂੰ ਦੁੱਖ ਦੇ ਰਹੀ ਹੈ, ਮੈਂ ਵੀ ਚੁੰਝ ਨਾਲ ਹੀ ਦੁੱਖ ਦਿੱਤਾ ਸੀ, ਇਹ ਵੀ ਮੂੰਹ ਨਾਲ ਹੀ ਦੁੱਖ ਦੇ ਰਹੀ ਹੈ, ਕਠੋਰ ਸ਼ਬਦ ਬੋਲ ਕੇ ਉਹ ਸਾਡਾ ਸੰਯੋਗ ਇਸ ਪ੍ਰਕਾਰ ਨਾਲ ਪੂਰਾ ਹੋ ਰਿਹਾ।
ਪੂਰਬ ਕਰਮ ਤਾਏ ਫਲ ਲੇਤ,
ਸਾਡਾ ਪੂਰਬਲੇ ਜਨਮਾਂ ਦਾ ਕਰਮ ਸੀ ਉਹਦਾ ਫਲ ਇਹ ਸਾਨੂੰ ਪ੍ਰਾਪਤ ਹੋਇਆ।
ਸੁਨਤ ਸਾਧ ਤਬ ਨਿਸ਼ਚੇ ਆਇਓ, ਬਿਨਾ ਕਰਮ ਦੁੱਖ ਸੁਖ ਨਹੀਂ ਪਾਇਓ।
ਇਹ ਸੁਣ ਕੇ ਉਸ ਸਾਧ ਦੇ ਮਨ ਚ ਨਿਸ਼ਚਾ ਆ ਗਿਆ ਕਿ ਬਿਨਾਂ ਕਰਮਾਂ ਤੋਂ ਦੁੱਖ ਤੇ ਸੁਖ ਦਾ ਫਲ ਪ੍ਰਾਪਤ ਨਹੀਂ ਹੁੰਦਾ। ਜਿਤਨਾ ਦੁੱਖ ਤੇ ਸੁਖ ਜੀਵ ਨੂੰ ਮਿਲਦਾ ਇਹਦੇ ਆਪਣੇ ਕਰਮਾਂ ਕਰਕੇ ਮਿਲਦਾ, ਆਪਣੇ ਕਰਮਾਂ ਕਰਕੇ ਪ੍ਰਾਪਤ ਹੁੰਦਾ, ਆਪਣੇ ਹੀ ਕੀਤੇ ਕਰਮਾਂ ਕਰਕੇ ਇਹਨੂੰ ਦੁੱਖ ਤੇ ਸੁਖ ਭੋਗਣਾ ਪੈਂਦਾ ਹੈ।
ਸ਼੍ਰੀ ਗੁਰ ਭਾਨੇ ਸਾਚ ਦਿਜ ਕਹਿਓ,
ਧੰਨ ਗੁਰੂ ਰਾਮਦਾਸ ਜੀ ਨੇ ਕਹਾਣੀ ਸੁਣਾਈ ਭਾਈ ਤੀਰਥਾ ਜੀ ਨੂੰ। ਮਹਾਰਾਜ ਜੀ ਕਹਿੰਦੇ ਵੀ ਉਹ ਪੰਡਿਤ ਨੇ ਜਿਹੜੀ ਗੱਲ ਕਹੀ ਉਹ ਬਿਲਕੁਲ ਸੱਚ ਕਹੀ ਸੀ, ਉਹਨੇ ਹਾਲਾਂਕਿ ਇਸ਼ਾਰਾ ਕੀਤਾ ਸੀ ਵੀ ਇਧਰ ਗਈ ਹੈ ਗਊ, ਉਹਨੇ ਤਾਂ ਸੱਚ ਹੀ ਦੱਸਿਆ ਸੀ ਨਾ, ਪਰ ਉਹਦੇ ਸੱਚ ਕਹਿਣ ਕਰਕੇ ਗਊ ਦੀ ਹੱਤਿਆ ਹੋਈ, ਫਿਰ ਉਹਨੂੰ ਫਿਰ ਉਸ ਸੱਚ ਕਹਿਣ ਦਾ ਫਲ ਵੀ ਉਹਨੂੰ ਭੋਗਣਾ ਪਿਆ, ਆਪਣਾ ਹੱਥ ਕਟਾਣਾ ਪਿਆ, ਬਾਂਹ ਕਟਾਣੀ ਪਈ। ਮਹਾਰਾਜ ਜੀ ਕਹਿੰਦੇ ਚਾਹੇ ਉਸ ਪੰਡਿਤ ਨੇ ਸੱਚ ਕਿਹਾ ਸੀ,
ਤੇਨ ਬਤਾਏ ਇਤੋ ਦੁੱਖ ਲਿਓ,
ਗਊ ਨੂੰ ਦੱਸਿਆ ਸੀ ਪਰ ਗਊ ਦੇ ਦੱਸਣ ਕਰਕੇ ਉਹਨੂੰ ਵੇਖੋ ਕਿੰਨਾ ਦੁੱਖ ਭੋਗਣਾ ਪਿਆ।
ਸ਼ਾਰਤ ਕਰ ਜਿਸ ਹੱਥ ਬਤਾਈ,
ਜਿਹੜੇ ਹੱਥ ਨਾਲ ਉਹਨੇ ਇਸ਼ਾਰਾ ਕਰਕੇ ਦੱਸਿਆ ਸੀ ਵੀ ਗਊ ਇਸ ਪਾਸੇ ਗਈ ਹੈ,
ਸੋ ਕਟਵਾਏ ਪੀਰ ਕੋ ਪਾਈ,
ਉਹੀ ਹੱਥ ਕਟਾਇਆ ਰਾਜੇ ਨੇ, ਉਸੇ ਹੱਥ ਦੀ ਕਟਾ ਕੇ ਉਹਨੂੰ ਸਜ਼ਾ ਦਿੱਤੀ।
ਪੂਰਬ ਕਰਮ ਫਲ ਮਿਟ ਤੋ ਨਾਏ, ਸੀਤਾ ਦੁੱਖ ਪਾਏ ਬਨ ਮਾਏ।
ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਭਾਈ ਸਿੱਖੋ, ਪੂਰਬਲੇ ਜਨਮਾਂ ਦੇ ਕੀਤੇ ਕਰਮਾਂ ਦਾ ਫਲ ਭੋਗਣਾ ਹੀ ਭੋਗਣਾ ਪੈਂਦਾ, ਉਹ ਨਹੀਂ ਮਿਟਦਾ, ਉਹਨੂੰ ਪਰਾਲਬਧ ਕਹਿੰਦੇ ਨੇ। ਜਿਹੜੀ ਪਰਾਲਬਧ ਹੈ ਇਹ ਮਹਾਂਪੁਰਖਾਂ ਸੰਤਾਂ ਤੇ ਅਵਤਾਰਾਂ ਨੂੰ ਵੀ ਭੋਗਣੀ ਪੈਂਦੀ ਹੈ। ਪਰਾਲਬਧ ਦਾ ਦੁੱਖ ਸੀਤਾ ਨੂੰ ਵੀ ਭੋਗਣਾ ਪਿਆ, ਕਿਤਨੇ ਕਸ਼ਟ ਉਹਨੂੰ ਝੱਲਣੇ ਪਏ, ਕਿਤਨੇ ਦੁੱਖਾਂ ਦੇ ਵਿੱਚ ਸੀਤਾ ਦੀ ਜ਼ਿੰਦਗੀ ਬੀਤੀ ਆ, ਉਹਦੇ ਵੀ ਪੂਰਬਲੇ ਜਨਮਾਂ ਦੀ ਪਰਾਲਬਧ ਸੀ, ਆਪਣੇ ਕਰਮਾਂ ਦਾ ਫਲ ਉਸ ਨੂੰ ਵੀ ਭੋਗਣਾ ਪਿਆ।
ਗੁਰ ਦਿਜ ਸੰਤ ਤੇਨ ਦੁੱਖ ਪਾਵੇ, ਜਿਸਕੇ ਸਾਚ ਕਹੇ ਹੋਏ ਜਾਵੇ।
ਮਹਾਰਾਜ ਜੀ ਕਹਿੰਦੇ ਜੇ ਤੁਹਾਡੇ ਸੱਚ ਕਹਿਣ ਨਾਲ ਗੁਰੂ ਪੰਡਿਤ ਮਹਾਂਪੁਰਖ ਗਊ ਇਹਨਾਂ ਨੂੰ ਦੁੱਖ ਮਿਲੇ, ਇਹੋ ਜਿਹਾ ਸੱਚ ਕਹਿਣ ਦੀ ਤੁਹਾਨੂੰ ਲੋੜ ਹੀ ਨਹੀਂ। ਜੇ ਤੁਹਾਡੇ ਸੱਚ ਕਹਿਣ ਨਾਲ ਗੁਰੂ ਨੂੰ ਦੁੱਖ ਭੋਗਣਾ ਪਏ, ਸੱਚ ਕਹਿਣ ਨਾਲ ਕਿਸੇ ਮਹਾਂਪੁਰਖ ਸਾਧੂ ਨੂੰ ਦੁੱਖ ਭੋਗਣਾ ਪਵੇ, ਮਹਾਰਾਜ ਜੀ ਕਹਿੰਦੇ ਭਾਈ ਐਸਾ ਸੱਚ ਆਪਣੀ ਜ਼ੁਬਾਨ ਨਾਲ ਨਹੀਂ ਕਹਿਣਾ।
ਸੋ ਅਸ ਸਾਚ ਨਰਕ ਮੈਂ ਡਾਰੇ, ਸੁਮਤ ਵੰਤ ਮੈਂ ਕਬੂ ਚਾਰੇ,
ਕਿਉਂਕਿ ਇਹੋ ਜਿਹਾ ਬੋਲਿਆ ਹੋਇਆ ਸੱਚ ਨਰਕਾਂ ਵਿਚ ਸੁੱਟ ਸਕਦਾ ਹੈ। ਐਸਾ ਬੋਲਿਆ ਹੋਇਆ ਸੱਚ ਨਰਕਾਂ ਵਿਚ ਵੀ ਪਾ ਸਕਦਾ, ਨਰਕਾਂ ਵਿਚ ਵੀ ਸੁੱਟ ਸਕਦਾ ਹੈ। ਇਸ ਕਰਕੇ ਜਿਹੜੇ ਸਮਤਵੰਤ ਸਿਆਣੇ ਨੇ ਉਹ ਕਦੇ ਇਹੋ ਜਿਹਾ ਸੱਚ ਆਪਣੀ ਜ਼ੁਬਾਨ ਤੋਂ ਨਹੀਂ ਬੋਲਦੇ।
ਜਿਸ ਸੱਚ ਤੇ ਦੁੱਖ ਪਾਵੇ ਪ੍ਰਾਣੀ, ਸੋ ਨੈ ਕਹੇ ਵਿਚਾਰ ਸੁਜਾਨੀ।
ਜਿਸ ਸੱਚ ਕਹਿਣ ਨਾਲ ਕਿਸੇ ਨੂੰ ਪ੍ਰਾਣੀ ਨੂੰ ਦੁੱਖ ਪ੍ਰਾਪਤ ਹੁੰਦਾ ਹੈ, ਉਹ ਸੱਚ ਆਪਣੀ ਰਸਨਾ ਤੋਂ ਨਾ ਕਹੇ।
ਅਪਰ ਸਰਬ ਵਿਵਹਾਰ ਮਝਾਰੇ,
ਬਾਕੀ ਜਿਤਨੇ ਵਿਵਹਾਰ ਨੇ ਉਹਦੇ ਚ ਸੱਚ ਹੀ ਬੋਲਣਾ ਹੈ। ਹਾਂ, ਜਿਹੜੇ ਸੱਚ ਨਾਲ ਕਿਸੇ ਦਾ ਨੁਕਸਾਨ ਹੋ ਰਿਹਾ, ਕਿਸੇ ਦਾ ਕਿਸੇ ਨੂੰ ਫਾਹੇ ਟੰਗਿਆ ਜਾ ਰਿਹਾ, ਮਹਾਰਾਜ ਜੀ ਕਹਿੰਦੇ ਉੱਥੇ ਸੱਚ ਨਾ ਹੀ ਕਹੋ ਤੇ ਚੰਗਾ, ਉਹ ਸੱਚ ਨਰਕਾਂ ਤੱਕ ਵੀ ਪਹੁੰਚਾ ਸਕਦਾ। ਪਰ ਜਿੱਥੇ ਤੁਸੀਂ ਵਿਵਹਾਰ ਕਰਦੇ ਹੋ, ਕਾਰ ਵਿਹਾਰ ਕਰਦੇ ਹੋ, ਉਹਦੇ ਵਿਚ ਤੁਸੀਂ ਹਮੇਸ਼ਾ ਸੱਚ ਬੋਲਣਾ।
ਸੁਖ ਹਿਤ ਪਾਵਨ ਸਾਚੀ ਉਚਾਰੇ,
ਉੱਥੇ ਤੁਸੀਂ ਸੱਚ ਹੀ ਆਪਣੀ ਰਸਨਾ ਤੋਂ ਕਹਿਣਾ ਹੈ।
ਝੂਠ ਸਮਾਨ ਪਾਪ ਨੇ ਕੋਈ, ਕਹੇ ਨਾ ਕਬੂ ਗੁਰ ਸਿੱਖ ਜੋਈ।
ਮਹਾਰਾਜ ਜੀ ਕਹਿੰਦੇ ਝੂਠ ਦੇ ਬਰਾਬਰ ਕੋਈ ਪਾਪ ਨਹੀਂ ਹੈ, ਇਸ ਕਰਕੇ ਜਿਹੜਾ ਗੁਰਸਿੱਖ ਹੈ ਉਹ ਕਦੇ ਝੂਠ ਨਾ ਕਹੇ ਆਪਣੀ ਰਸਨਾ ਤੋਂ। ਸੱਚ ਜੇ ਹੈ ਤੇ ਬੋਲੇ ਹੀ ਨਾ, ਕਹੇ ਹੀ ਨਾ, ਜੇ ਕਿਸੇ ਦਾ ਨੁਕਸਾਨ ਹੁੰਦਾ ਪਰ ਝੂਠ ਵੀ ਨਾ ਬੋਲੇ, ਕਦੇ ਆਪਣੀ ਰਸਨਾ ਤੋਂ ਝੂਠ ਨਾ ਕਹੇ।
ਜੈ ਪ੍ਰਾਣੀ ਮਰ ਪੇ ਤੇ ਛੁਟੇ,
ਜਿੱਥੇ ਕੋਈ ਪ੍ਰਾਣੀ ਮਰਨ ਤੋਂ ਛੁੱਟਦਾ ਹੈ,
ਕਿਦੋਂ ਪਰਿਓ ਕੈ ਸੰਕਟ ਮਿਟੇ,
ਜਾਂ ਕਿਸੇ ਦਾ ਕੋਈ ਸੰਕਟ ਤੇ ਦੁੱਖ ਮਿਟਦਾ ਹੈ,
ਤਾਂ ਝੂਠ ਹੈ ਸੱਚ ਸਮਾਨ,
ਉੱਥੇ ਨਿਰਮਲ ਝੂਠ ਬੋਲ ਸਕਦਾ ਹੈ।
ਪਰ ਹਿਤ ਹੋਤੇ ਕਰੇ ਬਖਾਨ,
ਅਰੇ ਵੀ ਕਿਸੇ ਦੂਜੇ ਵਾਸਤੇ ਪਰਉਪਕਾਰ ਕਰੇ, ਆਪਣੇ ਵਾਸਤੇ ਨਹੀਂ।
ਗੁਰ ਤੇ ਬਚਨ ਤੀਰਥੇ ਸੁਨੇ, ਕਰੇ ਕਮਾਵਨ ਤਿਮ ਮਨ ਮਨੇ।
ਸਤਿਗੁਰੂ ਜੀ ਦੇ ਮੁਖਾਰ ਬਿੰਦ ਚ ਇਹ ਬਚਨ ਭਾਈ ਤੀਰਥਾ ਜੀ ਨੇ ਸੁਣੇ ਨੇ, ਔਰ ਜਿਵੇਂ ਸੁਣੇ ਮਹਾਰਾਜ ਜੀ ਦੇ ਬਚਨ ਸੁਣ ਕੇ ਉਹਨਾਂ ਦੀ ਕਮਾਈ ਕੀਤੀ ਹੈ।
ਬੋਲਤ ਸਾਚ ਪਰਮ ਗਤ ਪਾਈ, ਪਰਿਓ ਰਿਓ ਸਤਿਗੁਰ ਸ਼ਰਣਾਈ।
ਸੱਚ ਬੋਲਦਿਆਂ ਆਖਰਕਾਰ ਭਾਈ ਤੀਰਥਾ ਜੀ ਪਰਮ ਗਤੀ ਨੂੰ ਪ੍ਰਾਪਤ ਹੋ ਗਏ, ਔਰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਚ ਪਏ ਰਹੇ। ਮਹਾਰਾਜ ਜੀ ਕਿਰਪਾ ਕਰਨ, ਦਇਆ ਕਰਨ, ਸਾਹਿਬਾਂ ਦਾ ਪਾਵਨ ਪਵਿੱਤਰ ਇਤਿਹਾਸ ਵਿਚਾਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਵਾਹਿ